655 2000
The biggest South Asian media group Y Media
Y Media
Y Media has 6 media platforms, newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards, the biggest South Asian media group, Y Media.
Y Media.
You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse. Call Yudhvir Jaswal 647-272-8182 or visit southasiandaily.com.
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
स्वागत है ट्यूजडे मॉर्निंग मौसम का हाल इट्स करेंटली 19 फील्स लाइक 20 लाइट ड्रिजल एंड हाई विल बी 23 टुडे एंड इट विल फील लाइक 28 सो मौसम की अपडेट आप तक पहुंचा रही है और मौसम की अपडेट के साथ साथ देश दुनिया भर की सारी लेटेस्ट अपडेट्स हमारे लिसनर्स तक पहुंचाते हैं और आप जुड़े रहना चाहते हैं अपडेट्स के साथ तो हम कहते हैं आपसे वाई मीडिया के साथ आपने जुड़ना होता है और वाई मीडिया के साथ जुड़ने के लिए आपने इस प्लेटफॉर्म आपने वाई मीडिया की प्लेटफॉर्म वाई मीडिया टीवी ऐप को डाउनलोड करना होता है, जिसके जरिए आप एंजॉय करते हैं लाइव टीवी, लाइव रेडियो. southasiandaily.com हमारा फेसबुक पेज एंड southasiandaily.com हमारी वेबसाइट. जो लिसनर्स घर पर हैं, चैनल वाई पर ट्यून इन कर लीजिए आप. रॉजर्स 857, बेल 828, टेलिस 2418 पर भी अब आप चैनल वाई को देख सकते हैं, एंजॉय कर सकते हैं. सारी खबरें, सारी अपडेट्स, एंटरटेनमेंट हो, इंफरटेनमेंट हो, कंप्लीट पैकेज लेकर आते हैं आपके लिए. ये बीजे बिल्कुल तैयार है आप सबके लिए लेकर लेटेस्ट अपडेट्स. और ट्यूजडे के दिन आप जानते हैं मिड वीक न्यूज पेपर जो है वो बिल्कुल तैयार है. कल आप इसे पूरे जीटीए में ले सकते हैं, पढ़ सकते हैं फॉर स्टोरी बिहाइंड दी हेडलाइंस. वेल, आज की अपडेट्स की बात करें तो बहुत कुछ है जगदवीर जी आपके लिए लेकर तैयार है. अपडेट्स की बात करें तो, और वही आज के हर दिन में कहते हैं ना कुछ खास होता है, और आज के दिन में क्या खास है ये हम आप सबके साथ शेयर करने वाले हैं. बोर्ड डेज की बात करें तो बहुत नवाहान हमारे कुछ ऐसे सेलिब्रिटीज हैं जिनका बर्थडे है आज, और जहां पर खुशी है वहां पर कमी भी है. और कुछ ऐसे टैलेंटेड लोग भी हैं जो आज के दिन ही हमारा साथ छोड़ चल बसे थे, तो उनके बारे में भी आज हम बात करने वाले हैं. लेकिन आज हम डॉन ब्रैडमैन के बारे में जरूर बात करेंगे, वीर जी से पूछेंगे उनके बारे में. और आज उनका बर्थडे है, और साथ ही साथ सिर्फ उन्हीं का नहीं, टीवी एक्ट्रेस नेहा धूपिया का भी बर्थडे है. एंड आज के दिन लेजेंडरी सिंगर मुकेश हमारा सबका साथ छोड़ चल बसे थे. 2005 में ऑस्ट्रेलिया की लॉन्ग लास्टिंग स्ट्रीक ऑफ नॉट हैविंग फेस्ड अ फॉलो ऑन फॉर ऑलमोस्ट 17 इयर्स एंड 190 टेस्ट एंडेड एज इंग्लैंड फॉलोड ऑन ऑस्ट्रेलिया. तो क्रिकेट की भी बहुत सारी अपडेट्स हैं, और पीवी सिंधु के बारे में भी बिल्कुल आपको बताने वाले हैं कि आज का दिन उनके लिए क्या इंपॉर्टेंस रखता है. सो बिल्कुल बात करेंगे, और साथ ही साथ डॉन ब्रैडमैन पे स्पेशल स्टोरी लेकर आएंगे आपके लिए. ये बी जी से पूछेंगे, एंड यही जहां क्रिकेटर की बात कर रहे हैं, क्रिकेट की बात कर रहे हैं, स्पोर्ट्स की बात कर रहे हैं, युद्धवीर जी बिल्कुल हाजिर है. सो हियर आई वुड लाइक टू वेलकम द ग्रुप एडिटर वाई मीडिया युद्धवीर जसवाल जी. वेलकम टू द शो युद्धवीर जी. गुड मॉर्निंग.
गुड मॉर्निंग सिमरन जी, बहुत बहुत शुक्रिया. साउथ एशियन पल्स प्राइम टाइम सुन रहे सारे ही लिसनर्स का बहुत बहुत स्वागत है
जी. बिल्कुल युधवीर जी, एंड युधवीर जी आज आपके आने से पहले ही आई एम श्योर आप भी सुन रहे थे, और आपके आने से पहले ही सवाल हमने तैयार कर लिया आज आपके लिए.
बिल्कुल जी, बिल्कुल हुक्म करो जी. असी सिमरन जी सवालों लिए हमेशा ही तैयार रहने हैं, और मैं सुन रहा सी तुसी दस रहे थे कि आज दे दिन की कौन किस दा जन्मदिन है, एंड ऑफ कोर्स सम पीपल हैव पास्ड अवे, सो ऐसी कुछ चीजा तुसी जिक्र कर रहे थे, और तुसी डॉन ब्रैडमैन दा नाम भी ले रहे थे.
जी जी बिल्कुल युधवीर जी, और आज डॉन ब्रैडमैन का बर्थडे है. तो बिल्कुल हम हमेशा जब भी कुछ ऐसी बात होती है, किसी भी बड़ी सेलिब्रिटी का बर्थडे होता है, तो हम उसके बारे में जरूर जिक्र करते हैं. तो आज हमारे लिसनर्स के लिए और आपसे हम जरूर जानना चाहेंगे डॉन ब्रैडमैन के बारे में.
सुमन जी देखो, अक्सर ये डिबेट डिस्कशन चलती रहती है कि दुनिया के सब तो वधिया आज तक हिस्टरी के सब तो वधिया बैट्समैन कौन रहा. एंड व्हेन यू टॉकिंग अबाउट बैटिंग ग्रेट्स, ज्यादातर लोग ये मानते हैं कि डॉन ब्रैडमैन तो वधिया बल्लेबाज कोई नहीं होया. नो डाउट बड़ी बार कंपैरिजन उन्हों का होंदा रहेगा, चाहे कोई सचिन तेंदुलकर दे नाल कोई करेगा, कोई विविन रिचर्ड्स दे नाल करेगा. सो विव रिचर्ड्स इज अ ग्रेट गाय, सचिन तेंदुलकर इज अ ग्रेट गाय, डॉन ब्रैडमैन दी इज ऑल ग्रेट्स एंड इन डिफरेंट एराज. कुछ लोग अज गल करते हैं कि विराट कोहली बहुत सारे रिकॉर्ड्स जड़े ने वो तोड़ रहा है. वैसे अज के दौर के असी चार फैब फोर जिन्होंने कहा जाता, चार बेस्ट बैट्समैन उन्होंने केन विलियमसन न्यूजीलैंड के, इंग्लैंड के जो रूट, ऑस्ट्रेलिया के स्टीव स्मिथ, और इंडिया के विराट कोहली. कुछ लोग ये पाकिस्तान के बाबर आजाम भी इंक्लूड करते हैं, बट आई विल नॉट इंक्लूड बाबर आजाम पाकिस्तान के. ही इज़ अ ग्रेट बैट्समैन, नो डाउट ही इज़ अ ग्रेट बैट्समैन, बट जिहड़ी एको जबरदस्त बल्लेबाजों की गल आती है चार, वो चार यही आनगे, असी इन चारों ही इनकलूड कर सकते हैं. एज फार एज डॉन ब्रैडमैन इज कंसर्न, डॉन ब्रैडमैन की मैं सब तो चंगी जी बहुत सारिया उन्होंने खास चीजा है ने, जो मैं दसागा तो फिर प्रोग्राम खत्म हो जाएगा. बट सिंस अज उन्हों का जन्मदिन है, तुम शुरुआत मैंने यह सवाल पूछ लिया, मैं उन्होंने एक बहुत सारी चीजा चंगी समझता, बट एक चीज जी बहुत चंगी समझता है सिमरन जी, स्पोर्ट्स के एक चीज बहुत इंपॉर्टेंट है, दैट यू हैव टू हैव द नर्व्स ऑफ स्टील, क्योंकि जब मुकाबला 19-20 का फर्क हो, बहुत ज्यादा फर्क ना हो, तो जिदे जो मेंटली स्ट्रोंग होंगे वह हमेशा जितना है, चाहे वह बैडमिंटन है, चाहे वह क्रिकेट है, चाहे वह सॉकर है, फील्ड हॉकी है, एनी गेम, तुम बास्केटबॉल के थ्री पॉइंटर लगाना है, कई बार टेंस मोमेंट्स के स्कोर कर जाने हो थ्री पॉइंटर बास्केटबॉल, और कई बार टेंस मोमेंट्स के यू नो समटाइम्स तुम फ्री शॉट भी मिलती है, तो फ्री शॉट नहीं सही लगती, तुम कई बार तुम सॉकर के गोल करते हैं, फील्ड गोल स्कोर करते हैं, लेकिन कई बार की होंगे कि तुम पेनल्टी शॉट मिलती है, तुम वो मिस कर जाने हो। सो इस मामले के डॉन ब्रैडमैन वो वाकई ही ग्रेट से, कदे भी 90s के आउट नहीं हुए, जिन्होंने नर्वस 90s क्रिकेट के कहा जाता है, जे उन्होंने 90 रन बना देते तो डॉन ब्रैडमैन ने फिर सेंचुरी मारनी है, नेवर इट हैज हैपन्ड। सचिन तेंदुलकर 10 बार 90s के टेस्ट क्रिकेट के आउट हुए हैं, और अक्सर जो 90 के स्कोर से पहुंचते थे सचिन तेंदुलकर थोड़े जे नर्वस हो जाया करते थे। सो बट डॉन ब्रैडमैन के नाल एक कदे नहीं सगा। फिर डॉन ब्रैडमैन ने 11 सीरीज उन्होंने खेलिया, 11 दीज के उन्होंने सेंचुरीज जिहड़ियां वो स्कोर कीतियां हैं। सो हर सीरीज के अपनी एक सेंचुरी उन्होंने स्कोर करना, ये मेरे ख्याल दे नाल बड़ी वड्डी गल हैगी है। फिर फर्स्ट क्लास सेंचुरीज उन्हां दीयां बहुत ज्यादा हैगियां बाय एनी नॉन इंग्लिश प्लेयर, सो वो उन्हां दा कमाल मेरे ख्याल दे नाल बहुत जबरदस्त हैगा। फिर एक बड़े सारे उन्हां दे नाम दे उत्ते रिकॉर्ड्स हैगे ने, यू नेम इट, और एवरेज दा सारे जानदे ही हैगे ने, जिहड़े उन्होंने एज अ कैप्टन, एज अ नॉन कैप्टन उन्हां दी एवरेज 99 हैगी ऑन एन एवरेज, बतौर कैप्टन उन्होंने 100+ दी एवरेज हैगी उन्हां दी टॉप जिहड़े उन्होंने टेस्ट मैचेस खेले ने। सो आई थिंक डॉन ब्रैडमैन दे बारे जिन्निया भी असी गल्लां करांगे साडा प्रोग्राम खत्म हो जाएगा, बट ही इज अ ग्रेट प्लेयर। असी उस एरा दे विच नहीं सीगे, असी उन्हां नूं कदे लाइव नहीं देखिया, क्योंकि 1936 आई तो तकरीबन कह सकते हैं 100 साल पहला वो खेलते सीगे। सो लेकिन ही इज अ ग्रेट ग्रेट प्लेयर, मैं यही कह सकदा जी उन्हां दे बारे।
जी क्या बात है बीजी, ब्यूटीफुली एक्सप्लेन। और हमारे जो लिसनर्स हैं, आज शो की शुरुआत में ही एक बड़ी अच्छी सी अपडेट जो है उन्हें मिली है, और अब से हर दिन कुछ ना कुछ हम बिल्कुल जरूर ऐसा शेयर करेंगे कि हर
मेरे को दोस्त। हाँ जी, 2-3 कमेंट्स आए ने, मैं जरूर उनका जवाब दे दिया। एक तो हैरी सराह साहब हैमिल्टन तो ने, हैरी सराह साहब उन्होंने डॉन ब्रैडमैन के बर्थडे से बधाई भेजी है। थैंक यू हैरी सराह साहब, बिल्कुल जी डॉन ब्रैडमैन के बर्थडे दिया थानू भी बहुत बहुत मुबारक। एक सवाल है कि इज विराट कोहली नंबर वन इन ICC रैंकिंग नाउ? बिल्कुल जी, विराट कोहली इस समय टेस्ट क्रिकेट का भी नंबर वन बल्लेबाज है और वनडे का भी नंबर वन बल्लेबाज है। सो वनडे और टेस्ट क्रिकेट के दोनों के इस वे नंबर वन बल्लेबाज है। T20 के बाबर आजम है, सो T20 च नहीं है, बट टेस्ट क्रिकेट के दोनों के इस वे विराट कोहली नंबर वन बल्लेबाज है, और बड़ा घट हों। इट्स अ वेरी रेयर थिंग टू सी के वन डे और टेस्ट रैंकिंग दोनों के सेम बल्लेबाज का नंबर वन होना। सो ही इज नंबर वन बैट्समैन इन बोथ टेस्ट क्रिकेट एंड वन डे क्रिकेट राइट नाउ। जी
जी जी जी जी, और जैसे कि हम बात कर रहे हैं कि हर दिन में कुछ ना कुछ स्पेशल जरूर होता है, हर दिन के साथ कुछ ना कुछ हिस्ट्री भी जुड़ी होती है, तो वो कोशिश किया करेंगे हमारे लिसनर्स तक पहुंचाने की। एंड थैंक यू सो मच कि आपने डॉन ब्रैडमैन के बारे में इतनी अच्छी एक छोटी सी स्टोरी कवर की है। सो थैंक यू
सनू सिमरन जी, स्पोर्ट्स के बारे जो मर्जी पूछ लिया करो, स्पोर्ट्स मेरा वैसे सिमरन जी, बहुत सारे लोग अजकल यह भी कहते हैं, खासकर साडे क्रिकेट प्रेमी कहते जी तुम अजकल राजनीति ज्यादा डिस्कस करते हो, पोलिटिकल इशूज ज्यादा डिस्कस करते हो, स्पोर्ट्स थोड़ा जा घट गया है। मैं कहा जी इस तरह है कि हम 2 घंटे के टाइम बड़ा घट रहा है, सो इस कारण हो सकता है, पर स्पोर्ट्स असी बिल्कुल कवर करते हैं। और सिमरन जी, स्पोर्ट्स की कवरेज करना दिस इज वन ऑफ माई फेवरेट टॉपिक्स। पोलीटिकल डिस्कशन इसलिए करते हैं क्योंकि लोगों को पसंद हैगी है पोलीटिकल डिस्कशन, लोग वो इंटरस्ट वो भी काफ़ी लेंदे ने। सो और जरूरी भी है, साडे फ्यूचर की हो रहा है, साडे पोलीटिशियंस की कर रहे हैं, सो सारे साडा फ्यूचर तो पोलीटिशियंस के हाथ होंगे, इसलिए उन्होंने बारे डिस्कशन करनी बड़ी जरूरी है। लेकिन जे तुसी मैनू पुछो कि जी समथिंग दैट आई वुड लव टू डू, मैं कहांगा कि जी स्पोर्ट्स की जी कवरेज है दैट आई लव टू डू, स्पोर्ट्स देखना मैनू बड़ा वधिया लगता है। इस वीकेंड इट वॉज अ फुल स्पोर्टी संडे, PV सिंधु का मुकाबला देख के मजा आया, इट वॉज अ ट्रीट, इट वॉज अ टोटल ट्रीट टू वॉच। हालांकि मैं वो रिकॉर्डिंग तो लगाई सी, मैं लाइव नहीं देखिया, मैं रिकॉर्डेड मैच देखिया बाद, और लाइव जोड़ा मैच है इंडिया वर्सिज वैसट इंडीज़ वो तो इंजॉय किया, पर ज्यादा इंजॉय किया इंडिया की ਵਿਕਟਰੀ ਬਿਲਕੁਲ ਇੰਜੋਏ ਕੀਤੀ, ਲੇਕਿਨ ਮੈਂ ਜ਼ਿਆਦਾ ਇੰਜੋਏ ਕੀਤੀ ਜੀ ਜਿਹੜੀ ਵਿਕਟਰੀ ਸੀਗੀ ਐਸ਼ਿਜ਼ ਦੇ ਵਿੱਚ ਜੋ ਇੰਗਲੈਂਡ ਨੇ ਕਮਾਲ ਦੀ ਵਿਕਟਰੀ ਹਾਸਲ ਕੀਤੀ। ਸੋ ਸਪੋਰਟਸ ਦੀ ਸਵਾਲ ਤੁਸੀਂ ਮੈਨੂੰ ਜਦੋਂ ਮਰਜ਼ੀ ਪੁੱਛ ਲਿਆ ਕਰੋ ਸਿਮਰਨ ਜੀ, ਐਨੀ ਸਪੋਰਟਸ। ਹਾਂਜੀ
ਬਿਲਕੁਲ ਜੀ ਵੀਰ ਜੀ, ਐਂਡ ਸ਼ੋਅ ਮੈਂ ਆਗੇ ਚੱਲ ਕੇ ਪੀਵੀ ਸਿੰਧੂ ਕੇ ਬਾਰੇ ਮੇਂ ਵੀ ਹਮ ਆਪਸੇ ਜ਼ਰੂਰ ਜਾਣੇਂਗੇ, ਬਾਤ ਕਰੇਂਗੇ। ਐਂਡ ਅਭੀ ਆਈ ਨੋ ਟਾਈਮ ਹੋ ਗਿਆ ਹੈਡਲਾਈਨਸ ਕਾ, ਲੇਕਿਨ ਹਮਾਰੇ ਹੈਡਲਾਈਨਸ ਕੇ ਮੇਨ ਸਪੋਂਸਰ ਕੇ ਬਾਰੇ ਮੇਂ ਜ਼ਰੂਰ ਬਤਾਨਾ ਚਾਹਤੇ ਹੈਂ ਹਮਾਰੇ ਲਿਸਨਰਸ ਕੋ ਕਿ ਬ੍ਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ, ਅਗਰ ਆਪ ਟਰੱਕ ਕੀ ਰਿਪੇਅਰ ਕਰਾਨਾ ਚਾਹਤੇ ਹੈਂ, ਆਇਲ ਚੇਂਜ ਕਰਾਨਾ ਚਾਹਤੇ ਹੈਂ, ਬ੍ਰੇਕ ਐਡਜਸਟਮੈਂਟ ਕੇ ਲਈ ਆਪਨੇ ਪਹੁੰਚਣਾ ਹੈ ਬ੍ਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਪਰ। ਗ੍ਰੈਂਡ ਓਪਨਿੰਗ ਸਪੈਸ਼ਲ ਲੇਕਰ ਆਏ ਹੈਂ ਆਪਕੇ ਲਈ, ਫ੍ਰੀ ਬ੍ਰੇਕ ਐਡਜਸਟਮੈਂਟ ਵਿਦ ਆਇਲ ਚੇਂਜ, ਜੀ ਹਾਂ। ਔਰ ਆਪ ਅਗਰ ਪੇਮੈਂਟ ਇਹਨੇ ਸਮਾਲ ਇੰਸਟਾਲਮੈਂਟਸ ਮੇਂ ਕਰਨਾ ਚਾਹਤੇ ਹੈਂ ਤੋ ਵੋ ਵੀ ਆਪ ਕਰ ਸਕਤੇ ਹੈਂ, ਜੀ ਹਾਂ। ਅਗਰ ਆਪ ਆਪਣਾ ਜੋ ਬਿੱਲ ਹੈ ਵੋ ਆਪ ਸਮਾਲ ਇੰਸਟਾਲਮੈਂਟਸ ਮੇਂ ਪੇ ਕਰਨਾ ਚਾਹਤੇ ਹੈਂ, ਬਿਲਕੁਲ ਕਰ ਸਕਤੇ ਹੈਂ। ਸਟੀਲਸ ਐਂਡ ਐਡਵਾਂਸ ਕਿਡ ਸੈਕਸ਼ਨ ਪਰ ਬ੍ਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ। ਯੂਸੀ ਮੈਥ ਆਪਕੇ ਬੱਚੋਂ ਕੇ ਅੱਛੇ ਫਿਊਚਰ ਕੇ ਲੀਏ ਜ਼ਰੂਰ ਐਨਰੋਲ ਕਰਾਏ ਉਨਕੋ ਯੂਸੀ ਮੈਥ ਕੇ ਬਿਕਸ ਮੈਥ ਪ੍ਰੋਗਰਾਮ ਮੇਂ। ਇਸਕੀ ਜਾਣਕਾਰੀ ਕੇ ਲੀਏ UCMAS.CA ਪਰ ਆਪਨੇ ਜਾਣਾ ਹੈ, UCMAS.CA ਪਰ ਜਾਕਰ ਆਪ ਸਾਰੀ ਜਾਣਕਾਰੀ ਜੋ ਹੈ ਵੋ ਲੈ ਸਕਤੇ ਹੈਂ। ਸੁਖੀ ਚੌਹਾਨ ਲੇਕਰ ਆਏ ਹੈ ਆਪਕੇ ਲੀਏ ਇੱਕ ਜ਼ਬਰਦਸਤ ਘਰ, ਮਿਸਿਸ ਆਗਰ ਰੋਡ ਵਾਨਲੈਸ ਡਰਾਈਵ ਕੇ ਇੰਟਰਸੈਕਸ਼ਨ ਪਰ। 2920 ਸਕੁਆਇਰ ਫੀਟ ਕਾ ਯੇ ਘਰ ਹੈ, ਦੋ ਸਾਲ ਪੁਰਾਨਾ ਹੈ। ਹਾਈ ਕੁਆਲਿਟੀ ਹਾਰਡਵੁੱਡ ਔਨ ਮੇਨ ਐਂਡ ਸੈਕਿੰਡ ਫਲੋਰ, ਅਪਗ੍ਰੇਡਿਡ ਕਿਚਨ ਐਂਡ ਰੀਸੈਂਟਲੀ ਪ੍ਰੋਫੈਸ਼ਨਲੀ ਪੇਂਟਡ ਘਰ ਹੈ ਯੇ, ਦੋ ਸੈਪਰੇਟ ਐਂਟਰੈਂਸ ਕੇ ਸਾਥ ਟੂ ਦ ਬੇਸਮੈਂਟ। ਕਾਲ ਕਰਨਾ ਹੈ ਸੁਖੀ ਚਾਹਲ ਕੋ 6477812056, 6477812056। ਆਪਕੀ ਘਰ ਕੀ ਫ੍ਰੈਸ਼ ਗ੍ਰੋਸਰੀ ਕੇ ਲੀਏ, ਅੱਛੀ ਡੀਲਸ ਕੇ ਲੀਏ ਆਪਨੇ ਪਹੁੰਚਣਾ ਹੈ ਸਬਜ਼ੀ ਮੰਡੀ ਕੈਸ਼ ਐਂਡ ਕੈਰੀ। ਬ੍ਰਿਸਟਲ ਐਂਡ ਕ੍ਰੈਡਿਟ ਵਿਊ ਪਰ ਲੇਕਰ ਆ ਗਏ ਹੈ ਆਪਕੇ ਲਈ ਆਪਣੀ ਫੋਰਥ ਲੋਕੇਸ਼ਨ, ਸਬਜ਼ੀ ਮੰਡੀ ਕੈਸ਼ ਐਂਡ ਕੈਰੀ। ਔਰ ਫਿਰ ਚਾਈਨਾ ਘੁੰਮਣੇ ਜਾਣਾ ਚਾਹਤੇ ਹੈ ਤੋ 11 ਦਿਨ ਕਾ ਅਮੇਜ਼ਿੰਗ ਪੈਕੇਜ ਲੇਕਰ ਆਏ ਹੈ ਆਪਕੇ ਲੀਏ, ਸਿਰਫ $599 ਮੇ ਵੀ ਚਾਈਨਾ। ਸੋ $599 ਮੇ ਵੀ ਚਾਈਨਾ ਆਪਕੇ ਲਈ 11 ਦਿਨ ਕਾ ਪੈਕੇਜ ਚਾਈਨਾ ਘੁੰਮਣੇ ਕਾ। ਔਰ ਇਸਕੀ ਜਾਣਕਾਰੀ ਕੇ ਲੀਏ ਆਪਨੇ ਕਾਲ ਕਰਨਾ ਹੈ 905-604-7551 ਪਰ ਆਪਨੇ ਕਾਲ ਕਰਨਾ ਹੈ। ਡਿਸਟ੍ਰਿਕਟ ਟ੍ਰੇਲ ਸਾਈਡ ਬ੍ਰਾਂਡ ਨਿਊ ਕਮਿਊਨਿਟੀ ਓਕਵਿਲ ਮੇਂ ਆਪਕੇ ਲੀਏ ਸ਼ੁਰੂ ਹੋ ਰਹੇ ਹੈ ਕੌਂਡੋਜ਼ ਫ੍ਰੋਮ ਦ ਮਿਡ 300। district.com ਪਰ ਜਾਣਾ ਹੈ, ਜਾਣਕਾਰੀ ਪਾਣੀ ਹੈ district.com। ਜੀ ਜੀ ਜੀ,
ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਜੋ ਸੁਣ ਰਹੇ ਹਾਂ, ਔਰ ਰੁਕ ਕਰਦੇ ਹਾਂ ਸਿੱਧਾ ਬੜੀਆਂ ਖਬਰਾਂ ਵੱਲ। ਖਬਰਾਂ ਦੇ ਵਿੱਚ ਅੱਜ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ, ਹੁਣ ਤੋਂ ਕੁਛ ਹੀ ਮਿੰਟ ਪਹਿਲਾਂ ਤਾਜ਼ਾ ਬਿਆਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈਗਾ ਕਿ ਪਾਕਿਸਤਾਨ ਇਸ ਗੱਲ ਦੇ ਉੱਤੇ ਵਿਚਾਰ ਕਰ ਰਿਹਾ ਹੈ ਕਿ ਏਅਰ ਸਪੇਸ ਇੰਡੀਆ ਵਾਸਤੇ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਜਾਵੇ। ਇਸ ਤੋਂ ਇਲਾਵਾ ਇਹ ਵੀ ਉਹਨਾਂ ਨੇ ਕਿਹਾ ਹੈਗਾ ਕਿ ਇੰਡੀਆ ਦਾ ਜਿਹੜਾ ਟ੍ਰੇਡ ਰੂਟ ਅਫਗਾਨਿਸਤਾਨ ਦੇ ਨਾਲ ਉਹਨੂੰ ਵੀ ਬੰਦ ਕਰਨ ਦੀ ਜਿਹੜੀ ਹੈ ਉਹ ਪੂਰੀ ਡਿਸਕਸ਼ਨ ਹੋਏਗੀ। ਕੈਬਨਿਟ ਮੀਟਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਕਿ ਇਹ ਅਹਿਮ ਫੈਸਲੇ, ਏਅਰ ਰੂਟ ਬੰਦ ਕਰਨਾ, ਅਫਗਾਨਿਸਤਾਨ ਦਾ ਟ੍ਰੇਡ ਰੂਟ ਬੰਦ ਕਰਨਾ, ਇਹ ਪਾਕਿਸਤਾਨ ਵੱਲੋਂ ਅਹਿਮ ਫੈਸਲੇ ਜਿਹੜੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਲਏ ਜਾ ਸਕਦੇ ਨੇ। ਇੱਥੇ ਉਹਨਾਂ ਨੇ ਇਹ ਵੀ ਕਿਹਾ ਕਿ ਲੀਗਲ ਫਾਰਮੈਲਿਟੀਜ਼ ਹੁਣ ਸਿਰਫ ਬਾਕੀ ਨੇ, ਲੇਕਿਨ ਲੱਗ ਰਿਹਾ ਹੈ ਕਿ ਜੀ ਪੂਰੀ ਤਰ੍ਹਾਂ ਇਹ ਫੈਸਲੇ ਜਿਹੜੇ ਨੇ ਉਹ ਲਏ ਜਾ ਚੁੱਕੇ ਨੇ। ਪਾਕਿਸਤਾਨ ਦੇ ਸਾਇੰਸ ਔਰ ਟੈਕਨੋਲੋਜੀ ਮਿਨਿਸਟਰ ਫਾਦ ਹੁਸੈਨ ਚੌਧਰੀ ਨੇ ਵੀ ਇਸ ਤਰ੍ਹਾਂ ਦੇ ਬਿਆਨ ਜਿਹੜੇ ਨੇ ਉਹ ਜਾਰੀ ਕੀਤੇ ਨੇ। ਇਸ ਤੋਂ ਇਲਾਵਾ ਇਸ ਬਿਆਨ ਦੇ ਵਿੱਚ ਇੱਕ ਵਾਰੀ ਫਿਰ ਧਮਕੀ ਭਰੇ ਅੰਦਾਜ਼ ਦੇ ਵਿੱਚ ਕਿਹਾ ਗਿਆ ਕਿ ਮੋਦੀ ਹੈਜ਼ ਸਟਾਰਟਡ, ਵੀ ਵਿਲ ਫਿਨਿਸ਼। ਮੋਦੀ ਨੇ ਸ਼ੁਰੂਆਤ ਕੀਤੀ ਹੈ ਲੇਕਿਨ ਪਾਕਿਸਤਾਨ ਹੁਣ ਇਹਨੂੰ ਖਤਮ ਕਰੇਗਾ। ਯਾਦ ਰਹੇ ਕਿ ਕਸ਼ਮੀਰ ਮਸਲੇ ਨੂੰ ਲੈ ਕੇ ਇੰਡੀਆ ਔਰ ਪਾਕਿਸਤਾਨ ਦੇ ਵਿੱਚ ਟੈਂਸ਼ਨਸ ਲਗਾਤਾਰ ਵੱਧਦੀਆਂ ਨਜ਼ਰ ਆ ਰਹੀਆਂ ਨੇ। ਕੈਨੇਡਾ ਦੇ ਵਿੱਚ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਜਿੱਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੱਲ੍ਹ ਆਪਣਾ G7 ਸਮਿਟ ਅਟੈਂਡ ਕਰਕੇ ਵਾਪਸ ਕੈਨੇਡਾ ਪਹੁੰਚ ਗਏ ਨੇ, ਔਰ ਜਿੱਥੇ ਕਿ ਇਸ ਸਮਿਟ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਣਾ ਦੁਆਰਾ ਕਾਫੀ ਕਾਮਯਾਬ ਜਿਹੜਾ ਉਹ ਗਿਣਿਆ ਜਾ ਰਿਹਾ। ਵੱਖ ਵੱਖ ਲੀਡਰਸ ਦੇ ਨਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੁਲਾਕਾਤ ਕੀਤੀ, ਔਰ ਇਸ ਮੌਕੇ ਦੇ ਉੱਤੇ ਜਿੱਥੇ ਇਨਵਾਇਰਮੈਂਟ, ਟ੍ਰੇਡ ਔਰ ਹੋਰ ਕਈ ਅਹਿਮ ਮਸਲਿਆਂ ਦੇ ਉੱਤੇ ਗੱਲਬਾਤ ਕੀਤੀ ਗਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ G7 ਸਮਿਟ ਦੇ ਉੱਤੇ ਇੱਕ ਡਿਟੇਲ ਰਿਪੋਰਟ ਜਿਹੜੀ ਹੈ ਉਹ ਤੁਸੀਂ ਮਿਡਵੀਕ ਨਿਊਜ਼ਪੇਪਰ ਦੇ ਵਿੱਚ ਵੀ ਇਸ ਹਫ਼ਤੇ ਦੇਖ ਸਕਦੇ ਹੋ। ਵੱਡੀ ਖਬਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ। ਕੱਲ ਕੈਨੇਡਾ ਦੇ ਫੈਡਰਲ ਮਿਨਿਸਟਰ ਬ੍ਰੈਂਪਟਨ ਪਹੁੰਚੇ ਜਿੱਥੇ ਕਿ ਉਹਨਾਂ ਨੇ ਇੱਕ ਅਹਿਮ ਅਨਾਊਂਸਮੈਂਟ ਜਿਹੜੀ ਹੈ ਉਹ ਕੀਤੀ ਹੈ। ਕੈਨੇਡਾ ਦੇ ਮਿਨਿਸਟਰ ਫਾਰ ਕ੍ਰਾਈਮ ਰਿਡਕਸ਼ਨ ਬਿਲ ਬਲੇਅਰ ਜਿਨ੍ਹਾਂ ਨੇ ਕਿ ਗੈਂਗ ਵਾਇਲੈਂਸ ਦੇ ਖਿਲਾਫ ਲੜਾਈ ਲੜਨ ਵਾਸਤੇ ਇੱਕ ਅਹਿਮ ਫੰਡਿੰਗ ਦੀ ਅਨਾਊਂਸਮੈਂਟ ਕੀਤੀ ਹੈ। $54 million ਦੀ ਅਹਿਮ ਫੰਡਿੰਗ ਅਨਾਊਂਸ ਕਰਨ ਸਮੇਂ ਜਿੱਥੇ ਕਿ ਫੈਡਰਲ ਕੈਬਨਿਟ ਮਿਨਿਸਟਰ ਮੌਜੂਦ ਸੀਗੇ, ਪ੍ਰੋਵਿੰਸ਼ੀਅਲ ਲੈਵਲ ਦੇ ਜਿਹੜੇ ਮਿਨਿਸਟਰ ਨੇ ਸਿਲਵੀਆ ਜੋਨਸ ਉਹ ਵੀ ਇਸ ਮੌਕੇ ਦੇ ਉੱਤੇ ਮੌਜੂਦ ਸੀਗੇ, ਕਾਫੀ ਸਾਰੇ MPs, MPPs ਔਰ ਪੀਲ ਰੀਜਨਲ ਪੁਲਿਸ ਦੇ ਰਿਪ੍ਰੈਜੈਂਟੇਟਿਵ ਵੀ ਇਸ ਅਨਾਊਂਸਮੈਂਟ ਦੇ ਸਮੇਂ ਮੌਜੂਦ ਸੀਗੇ। ਯਾਦ ਰਹੇ ਕਿ ਕਾਫੀ ਦੇਰ ਤੋਂ ਜਿਹੜੀ ਹੈ ਗੈਂਗ ਵਾਇਲੈਂਸ ਹੈ ਉਹ ਵੱਧਦੀ ਨਜ਼ਰ ਆ ਰਹੀ ਹੈ। ਸ਼ੂਟਿੰਗ ਦੀਆਂ ਵਾਰਦਾਤਾਂ ਟੋਰੋਂਟੋ ਔਰ ਪੀਲ ਰੀਜਨ ਦੇ ਵਿੱਚ ਵੀ ਲਗਾਤਾਰ ਵੱਧ ਰਹੀਆਂ। ਜੇ ਅਸੀਂ ਪੀਲ ਰੀਜਨ ਦੀ ਗੱਲ ਕਰੀਏ ਤੇ ਸ਼ੂਟਿੰਗ ਦੀਆਂ ਵਾਰਦਾਤਾਂ ਔਰ ਜਿੰਨੀਆਂ ਗੋਲੀਆਂ ਚੱਲੀਆਂ ਨੇ ਇਸ ਸਾਲ ਔਰ ਪਿਛਲੇ ਸਾਲ ਉਹਨਾਂ ਦੇ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਨਜ਼ਰ ਆ ਰਿਹਾ ਹੈ। ਇਸ ਮੌਕੇ ਦੇ ਉੱਤੇ ਜਿੱਥੇ ਸਾਰੇ ਹੀ ਜਿਹੜੇ ਲੀਡਰ ਸੀਗੇ ਉਹਨਾਂ ਨੇ ਇਸ ਅਨਾਊਂਸਮੈਂਟ ਦਾ ਸਵਾਗਤ ਕੀਤਾ ਹੈਗਾ। ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਵੀ ਇਸ ਅਨਾਊਂਸਮੈਂਟ ਦਾ ਖਾਸ ਸਵਾਗਤ ਕੀਤਾ ਹੈ। ਇੱਕ ਨਵਾਂ ਸਰਵੇ ਆਇਆ ਜਿਸ ਦੇ ਮੁਤਾਬਿਕ ਕਿ ਸਭ ਤੋਂ ਜ਼ਿਆਦਾ ਪ੍ਰੋਡਕਟਿਵ ਡੇ ਜਿਹੜਾ ਉਹ ਕਿਹੜਾ ਹੁੰਦਾ ਹੈ। ਕੁਝ ਲੋਕ ਸੋਚਦੇ ਨੇ ਕਿ ਸਭ ਤੋਂ ਜ਼ਿਆਦਾ ਪ੍ਰੋਡਕਟਿਵ ਡੇ ਵੈਂਸਡੇ ਹੋ ਸਕਦਾ ਹੈ, ਕੁਝ ਲੋਕਾਂ ਦਾ ਕਹਿਣਾ ਥਰਸਡੇ ਹੈ, ਪਰ ਇਹ ਨਵਾਂ ਸਰਵੇ ਜੋ ਬਾਹਰ ਆਇਆ ਇਸ ਦੇ ਮੁਤਾਬਿਕ ਸਭ ਤੋਂ ਜ਼ਿਆਦਾ ਪ੍ਰੋਡਕਟਿਵ ਡੇ ਜਿਹੜਾ ਉਹ ਟਿਊਜ਼ਡੇ ਦੱਸਿਆ ਜਾ ਰਿਹਾ ਹੈ। ਕਿਆ ਕੈਨੇਡਾ ਦੇ ਵਿੱਚ ਰਿਸੈਸ਼ਨ ਆ ਰਿਹਾ ਹੈਗਾ? ਬੜੇ ਬੈਂਕਸ ਦੀ ਜਿਹੜੀ ਹੈ ਕੁਆਰਟਰਲੀ ਅਰਨਿੰਗ ਰਿਪੋਰਟਸ ਉਹ ਜਲਦੀ ਹੀ ਬਾਹਰ ਆਉਣ ਵਾਲੀ ਹੈ, ਜਿਸ ਤੋਂ ਇਹ ਪਤਾ ਲੱਗ ਸਕੇਗਾ ਕਿ ਕਿਆ ਕੈਨੇਡਾ ਦੇ ਵਿੱਚ ਰਿਸੈਸ਼ਨ ਦੀ ਮਾਰ ਪੈ ਰਹੀ ਹੈ। ਦੁਨੀਆ ਭਰ ਦੇ ਵਿੱਚ ਇਕਨੋਮੀ ਸਲੋ ਡਾਊਨ ਦੇ ਚਲਦਿਆਂ ਕੁਝ ਕੰਟਰੀਜ਼ ਦੇ ਵਿੱਚ ਰਿਸੈਸ਼ਨ ਦੀ ਗੱਲ ਕੀਤੀ ਜਾ ਰਹੀ ਹੈ ਔਰ ਇਸ ਤਰ੍ਹਾਂ ਦੇ ਸਵਾਲ ਕੈਨੇਡਾ ਦੇ ਵਿੱਚ ਵੀ ਖੜੇ ਕੀਤੇ ਜਾ ਰਹੇ ਨੇ। ਨਵੀਆਂ ਟੀਵੀ ਅਟੈਕ ਐਡਸ ਜੋ ਕਿ ਟੀਚਰਸ ਯੂਨੀਅਨ ਵੱਲੋਂ ਜਾਰੀ ਕੀਤੀਆਂ ਗਈਆਂ ਔਰ ਇਹਨਾਂ ਅਟੈਕ ਐਡਸ ਦੇ ਜ਼ਰੀਏ ਓਨਟੈਰੀਓ ਦੇ ਜਿਹੜੇ ਸਾਡੇ ਪ੍ਰੀਮੀਅਰ ਨੇ ਡੱਗ ਫੋਰਡ ਉਹਨਾਂ ਨੂੰ ਟਾਰਗੇਟ ਇਹਨਾਂ ਅਟੈਕ ਐਡਸ ਦੇ ਵਿੱਚ ਕੀਤਾ ਜਾ ਰਿਹਾ ਹੈ। ਬਲੈਕ ਐਂਡ ਵਾਈਟ ਦੇ ਵਿੱਚ ਸ਼ੂਟ ਕੀਤੇ ਗਏ 30 ਸੈਕਿੰਡ ਜਿਹੜੇ ਕਮਰਸ਼ਲਸ ਨੇ ਓਨਟੈਰੀਓ ਸੈਕੰਡਰੀ ਸਕੂਲ ਟੀਚਰਸ ਫੈਡਰੇਸ਼ਨ ਨੇ ਇਹ ਦਿਖਾਏ ਨੇ, ਜਿਹਦੇ ਵਿੱਚ ਕਿ ਉਹ ਦਿਖਾ ਰਹੇ ਨੇ ਕਿ ਸਕੂਲ ਹਾਲਵੇਜ਼ ਜਿਹੜੇ ਨੇ ਉਹ ਖਾਲੀ ਨੇ, ਕਲਾਸਰੂਮਸ ਉਹਦੇ ਵਿੱਚ ਖਾਲੀ ਜਿਹੜੇ ਨੇ ਉਹ ਦਿਖਾਏ ਜਾ ਰਹੇ ਨੇ, ਜਿਹਦੇ ਵਿੱਚ ਕਿ ਐਜੂਕੇਸ਼ਨ ਦੇ ਮਹਿਕਮੇ ਦੇ ਵਿੱਚ ਕੱਟਸ ਨੂੰ ਰੋਕਣ ਦੀ ਮੰਗ ਇਹਨਾਂ ਟੀਵੀ ਅਟੈਕ ਐਡ ਦੇ ਜ਼ਰੀਏ ਕੀਤੀ ਜਾ ਰਹੀ ਹੈ। ਬ੍ਰੈਂਪਟਨ ਦੇ ਵਿੱਚ ਇੱਕ ਵਾਰ ਫੇਰ ਗੋਲੀ ਚੱਲਣ ਦੀ ਵਾਰਦਾਤ ਜਿਹੜੀ ਹੈ ਉਹ ਹੋਈ ਹੈ ਔਰ 4 ਸ਼ੂਟਿੰਗ ਦੀਆਂ ਜਿਹੜੀਆਂ ਵਾਰਦਾਤਾਂ ਨੇ ਕੱਲ ਸੋਮਵਾਰ ਦੇ ਦਿਨ ਹੋਈਆਂ ਨੇ। ਪੁਲਿਸ ਇਸ ਵੇਲੇ ਇਹਨਾਂ ਸਾਰੀਆਂ ਦੀ ਡਿਟੇਲ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ। ਰਾਸ਼ਟਰੀ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਬ੍ਰਾਜ਼ੀਲ ਨੇ ਜੋ ਫੰਡਿੰਗ ਦੇਣ ਦਾ ਐਲਾਨ G7 ਨੇਸ਼ਨਸ ਦਾ ਐਮਾਜ਼ੋਨ ਦੀ ਫਾਈਟ ਵਾਸਤੇ ਕੀਤਾ ਸੀ, ਬ੍ਰਾਜ਼ੀਲ ਨੇ ਇਹ ਪੈਸਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਬ੍ਰਾਜ਼ੀਲ ਦਾ ਕਹਿਣਾ ਹੈਗਾ ਕਿ ਹਜੇ ਵੀ ਬਹੁਤ ਸਾਰੀਆਂ ਐਸੀਆਂ ਕੰਟਰੀਜ਼ ਨੇ ਜੋ ਕਿ ਬ੍ਰਾਜ਼ੀਲ ਨੂੰ ਐਜ਼ ਅ ਕਾਲੋਨੀ ਟ੍ਰੀਟ ਕਰ ਰਹੀਆਂ ਨੇ। ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਹਾਲ ਹੀ ਦੇ ਵਿੱਚ ਫਰਾਂਸ ਦੇ ਜਿਹੜੇ ਪ੍ਰੀਮੀਅਰ ਨੇ ਉਹਨਾਂ ਦੀ ਵਾਈਫ ਦੇ ਲਈ ਕੁਝ ਗਲਤ ਕਮੈਂਟਸ ਵੀ ਕੀਤੇ ਸੀਗੇ, ਜਿਸ ਦੇ ਕਾਰਨ ਕਿ ਮੈਕਰੋਨ ਨੇ ਇਤਰਾਜ਼ ਜਤਾਇਆ ਸੀਗਾ ਕਿ ਉਹਨਾਂ ਦੀ ਵਾਈਫ ਲਈ ਇਸ ਤਰ੍ਹਾਂ ਦੇ ਗਲਤ ਕਮੈਂਟਸ ਕਰਨਾ ਠੀਕ ਨਹੀਂ ਹੋਏਗਾ। ਵੱਡੀ ਖਬਰ ਪਾਕਿਸਤਾਨ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਾਊਦੀ ਕਰਾਊਨ ਪ੍ਰਿੰਸ ਨੂੰ ਕਸ਼ਮੀਰ ਦੇ ਬਾਰੇ ਡਿਟੇਲ ਦੇ ਵਿੱਚ ਗੱਲਬਾਤ ਕੀਤੀ ਹੈ। ਇਸ ਤੋਂ ਇਲਾਵਾ ਪਾਕਿਸਤਾਨ ਦੇ ਫੋਰਨ ਅਫੇਅਰਸ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀ ਕਿਹਾ ਹੈ ਕਿ ਉਹ ਲੜਾਈ ਨੂੰ ਅੱਗੇ ਨਹੀਂ ਵਧਾਉਣਾ ਚਾਹੁੰਦੇ ਨੇ, ਲੇਕਿਨ ਜੇ ਲਗਾਤਾਰ ਉਹਨਾਂ ਦੇ ਉੱਤੇ ਪ੍ਰੈਸ਼ਰ ਪਾਇਆ ਗਿਆ ਔਰ ਲੜਾਈ ਪਾਕਿਸਤਾਨ ਦੇ ਉੱਤੇ ਥੋਪੀ ਗਈ ਤੇ ਪਾਕਿਸਤਾਨ ਹਰ ਲੜਾਈ ਲੜਨ ਲਈ ਤਿਆਰ ਹੈ। ਈਰਾਨ ਨੇ ਅਮਰੀਕਾ ਨੂੰ ਤਾਜ਼ਾ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਜਿਹੜੀਆਂ ਸੈਂਕਸ਼ਨਸ ਈਰਾਨ ਦੇ ਖਿਲਾਫ ਲਗਾਈਆਂ ਗਈਆਂ ਨੇ ਪਹਿਲਾਂ ਉਹ ਸੈਂਕਸ਼ਨਸ ਹਟਾਈਆਂ ਜਾਣ, ਉਸ ਤੋਂ ਬਾਅਦ ਈਰਾਨ ਅਮਰੀਕਾ ਦੇ ਨਾਲ ਗੱਲਬਾਤ ਕਰ ਸਕਦਾ ਹੈ। ਮਿਡਲ ਈਸਟ ਦੇ ਆਪਣੇ ਦੌਰੇ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਪਸ ਭਾਰਤ ਪਹੁੰਚ ਗਏ ਨੇ, ਜਿੱਥੇ ਕਿ ਉਹਨਾਂ ਨੇ ਆ ਕੇ ਅਰੁਣ ਜੇਤਲੀ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਪੀ ਵੀ ਸਿੰਧੂ, ਜਿਨ੍ਹਾਂ ਨੇ ਕਿ ਹਾਲ ਹੀ ਦੇ ਵਿੱਚ ਵਰਲਡ ਬੈਡਮਿੰਟਨ ਚੈਂਪੀਅਨਸ਼ਿਪ ਜਿੱਤੀ ਸੀਗੀ, ਉਹਨਾਂ ਦੇ ਨਾਲ ਵੀ ਮੁਲਾਕਾਤ ਕਰਦਿਆਂ ਕਿਹਾ ਕਿ ਭਾਰਤ ਦੇ ਵਾਸਤੇ ਅੱਜ ਬੜੇ ਮਾਣ ਦੀ ਗੱਲ ਹੈ ਕਿ ਪੀ ਵੀ ਸਿੰਧੂ ਵਰਲਡ ਚੈਂਪੀਅਨ ਬਣ ਗਏ ਨੇ। ਪੌਣੇ 2 ਲੱਖ ਕਰੋੜ ਰੁਪਇਆ ਜੋ ਕਿ ਆਰ ਬੀ ਆਈ ਵੱਲੋਂ ਸਰਕਾਰ ਦੇ ਖਾਤੇ ਪਾਇਆ ਜਾ ਰਿਹਾ, ਜਿੱਥੇ ਸਰਕਾਰ ਦਾ ਕਹਿਣਾ ਹੈ ਕਿ ਇਹਦੇ ਨਾਲ ਇਕਾਨਮੀ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਲਈ ਮਦਦ ਮਿਲੇਗੀ, ਉੱਥੇ ਹੀ ਇਸ ਮਾਮਲੇ ਦੇ ਉੱਤੇ ਰਾਹੁਲ ਗਾਂਧੀ ਨੇ ਫਾਈਨੈਂਸ ਮਿਨਿਸਟਰ ਨਿਰਮਲਾ ਸੀਤਾਰਮਨ ਹੋਣਾ ਦੇ ਖਿਲਾਫ ਬਿਆਨ ਦਿੱਤਾ ਹੈ। ਰਾਹੁਲ ਗਾਂਧੀ ਦਾ ਕਹਿਣਾ ਹੈਗਾ ਕਿ ਆਰ ਬੀ ਆਈ ਤੋਂ ਪੈਸਾ ਜਿਸ ਤਰੀਕੇ ਦੇ ਨਾਲ ਕੱਢ ਕੇ ਸਰਕਾਰੀ ਖਾਤੇ ਦੇ ਵਿੱਚ ਪਾਇਆ ਜਾ ਰਿਹਾ ਉਹ ਸਰਾਸਰ ਗਲਤ ਹੈ। ਚਿਦੰਬਰਮ ਦੇ ਪਰਿਵਾਰ ਦਾ ਕਹਿਣਾ ਹੈਗਾ ਹੈ ਕਿ ਸਰਕਾਰ ਬਦਲੇ ਦੀ ਰਾਜਨੀਤੀ ਕਰ ਰਹੀ ਹੈ। ਪੀ ਚਿਦੰਬਰਮ ਦੇ ਖਿਲਾਫ਼ ਕੋਈ ਵੀ ਸਬੂਤ ਇਸ ਵੇਲੇ ਨਹੀਂ ਹੈਗੇ, ਜੇ ਕੋਈ ਸਬੂਤ ਆ ਤਾਂ ਜ਼ਰੂਰ ਪੇਸ਼ ਕੀਤਾ ਜਾਵੇ। ਬਦਲੇ ਦੀ ਰਾਜਨੀਤੀ ਦੇ ਤਹਿਤ ਗ੍ਰਿਫਤਾਰੀਆਂ ਹੋਈਆਂ ਨੇ ਔਰ ਉਸੇ ਤਹਿਤ ਪੀ ਚਿਦੰਬਰਮ ਹੋਣਾ ਦੇ ਖਿਲਾਫ਼ ਇਹ ਸਾਰੇ ਦਸਤਾਵੇਜ਼ ਪੇਸ਼ ਕੀਤੇ ਜਾ ਰਹੇ ਨੇ। ਦੂਸਰੀ ਤਰਫ਼ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਕਹਿਣਾ ਹੈ ਕਿ ਉਹਨਾਂ ਕੋਲ ਪੂਰੀ ਤਰ੍ਹਾਂ ਸਬੂਤ ਮੌਜੂਦ ਨੇ। ਪੀ ਚਿਦੰਬਰਮ ਨੂੰ ਮੇਨ ਜਿਹੜਾ ਮਾਸਟਰ ਮਾਇੰਡ ਆ ਇਸ ਸਾਰੇ ਕੇਸ ਦੇ ਬਣਾਉਣ ਦੇ ਬਾਰੇ ਸੀ ਬੀ ਆਈ ਤਿਆਰੀ ਕਰ ਰਹੀ ਹੈ ਔਰ ਨਾਲ ਹੀ ਇਹ ਦੱਸਿਆ ਜਾ ਰਿਹਾ ਹੈ ਕਿ ਕਾਫੀ ਸਾਰੀਆਂ ਵੱਖ ਵੱਖ ਜਾਇਦਾਦਾਂ ਜੋ ਅਲੱਗ ਅਲੱਗ ਕੰਟਰੀਜ਼ ਦੇ ਵਿੱਚ ਪੀ ਚਿਦੰਬਰਮ ਕੋਲ ਮੌਜੂਦ ਨੇ ਉਹਦਾ ਵੀ ਸਾਰਾ ਬਿਓਰਾ ਅਦਾਲਤ ਦੇ ਵਿੱਚ ਪੇਸ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਪ੍ਰਿਅੰਕਾ ਗਾਂਧੀ ਨੇ ਤਾਜ਼ਾ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਬੀਜੇਪੀ ਜਿਸ ਤੇਜ਼ੀ ਦੇ ਨਾਲ ਇੰਡੀਆ ਦੇ ਵਿੱਚ ਤਬਦੀਲੀਆਂ ਲੈ ਰਹੀ ਹੈ, ਬੀਜੇਪੀ ਕੰਪਨੀ ਰਾਜ ਦੁਬਾਰਾ ਤੋਂ ਇੰਡੀਆ ਦੇ ਵਿੱਚ ਲਿਆਉਣ ਜਾ ਰਹੀ ਹੈ। ਪ੍ਰਿਅੰਕਾ ਗਾਂਧੀ ਨੇ ਕਿਹਾ ਹੈ ਕਿ ਇਸ ਸਮੇਂ ਜਿਸ ਤਰੀਕੇ ਦੇ ਨਾਲ ਬੀਜੇਪੀ ਰੂਲ ਕਰ ਰਹੀ ਹੈ ਉਹ ਕਿਸੇ ਤਾਨਾਸ਼ਾਹੀ ਤੋਂ ਘੱਟ ਨਹੀਂ ਹੈ। ਗੱਲਬਾਤ ਕਰਦੇ ਹਾਂ, ਪੰਜਾਬ ਹਰਿਆਣਾ ਹਾਈ ਕੋਰਟ ਨੇ ਗੁਰਮੀਤ ਰਾਮ ਰਹੀਮ ਦੀ ਜੋ ਪੈਰੋਲ ਪਲੀ ਐਪਲੀਕੇਸ਼ਨ ਸੀਗੀ ਉਹ ਰਿਜੈਕਟ ਕਰ ਦਿੱਤੀ ਹੈ। ਪੈਰੋਲ ਦੀ ਐਪਲੀਕੇਸ਼ਨ ਗੁਰਮੀਤ ਰਾਮ ਰਹੀਮ ਦੀ ਪਤਨੀ ਦੁਆਰਾ ਅਦਾਲਤ ਦੇ ਵਿੱਚ ਦਾਖਲ ਕੀਤੀ ਗਈ ਸੀ। ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਟੂ ਐਸਲੇ ਸੁਣ ਰਹੇ ਹੈਗੇ ਹੋ। ਹੈਡਲਾਈਨਸ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਅੱਗੇ ਚੱਲ ਕੇ ਕੁਝ ਹੋਰ ਖਬਰਾਂ ਜਿਹੜੀਆਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਦਿੱਲੀ ਤੋਂ ਕੁਝ ਖਬਰਾਂ ਨੇ ਸਾਡੇ ਕੋਲ, ਕੇਜਰੀਵਾਲ ਸਾਹਿਬ ਦੇ ਤਾਜ਼ਾ ਬਿਆਨ ਨੇ, ਪੰਜਾਬ ਤੋਂ ਕੁਝ ਹੋਰ ਖਬਰਾਂ ਨੇ ਔਰ ਜੋ ਫਲੱਡ ਦੀ ਸਿਚੁਏਸ਼ਨ ਹੈ ਉਹਦੀ ਲੇਟੈਸਟ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ। 22 ਦਿਨ ਹੋ ਗਏ ਨੇ ਲਗਭਗ ਜੰਮੂ ਕਸ਼ਮੀਰ ਦੇ ਵਿੱਚ, ਹਜੇ ਤੱਕ ਵੀ ਕਰਫਿਊ ਪੂਰੀ ਤਰ੍ਹਾਂ ਨਹੀਂ ਹਟਾਇਆ ਗਿਆ ਔਰ ਕਈ ਇਲਾਕਿਆਂ ਦੇ ਵਿੱਚ ਜਿਹੜੀਆਂ ਫੋਨ ਲਾਈਨਸ ਨੇ ਉਹ ਵੀ ਇਸ ਵੇਲੇ ਅਜੇ ਪੂਰੀ ਤਰ੍ਹਾਂ ਨਹੀਂ ਆਈਆਂ ਨੇ ਵਾਪਸ। ਸੋ ਰਿਸਟ੍ਰਿਕਸ਼ਨਸ 22 ਦਿਨਾਂ ਬਾਅਦ ਵੀ ਬਰਕਰਾਰ, ਸੋ 2 ਅਲੱਗ-ਅਲੱਗ ਵਿਊ ਪੁਆਇੰਟ ਜਿਹੜੇ ਨੇ ਆ ਰਹੇ ਨੇ, ਜਿੱਥੇ ਗਵਰਨਰ ਦਾ ਇਹ ਕਹਿਣਾ ਹੈਗਾ ਕਿ ਜੀ ਸਾਡਾ ਮੇਨ ਫੋਕਸ ਆ ਕਿ ਬਹੁਤ ਜ਼ਿਆਦਾ ਇੱਥੇ ਜਾਨਾ ਨਾ ਜਾਣ। ਉਹਨਾਂ ਨੇ ਕਿਹਾ ਕਿ ਲਾਸ਼ਾਂ ਗਿਰਨਗੀਆਂ ਤਾਂ ਫਿਰ ਜ਼ਿਆਦਾ ਦਿੱਕਤ ਹੋ ਸਕਦੀ ਹੈ, ਫੋਨ ਜਿਹੜੇ ਨੇ ਉਹ ਥੋੜ੍ਹੀ ਦੇਰ ਬਾਅਦ ਵੀ ਬਹਾਲ ਹੋ ਸਕਦੇ ਨੇ। ਲੇਕਿਨ ਦੂਸਰਾ ਵਿਊ ਪੁਆਇੰਟ ਜੰਮੂ ਕਸ਼ਮੀਰ ਤੇ ਇਹ ਵੀ ਹੈਗਾ ਹੈ ਕਿ ਜੇ ਇਸੇ ਤਰ੍ਹਾਂ ਬਹੁਤ ਦੇਰ ਤੱਕ ਫੋਨ ਲਾਈਨਸ ਬੰਦ ਰਹੀਆਂ, ਲੋਕਾਂ ਦੇ ਵਿੱਚ ਗੁੱਸਾ ਵੱਧ ਰਿਹਾ ਹੈਗਾ, ਇਹਦੇ ਨਾਲ ਨੁਕਸਾਨ ਹੋਰ ਜ਼ਿਆਦਾ ਹੋ ਸਕਦਾ ਹੈ ਕਿਉਂਕਿ ਲੀਡਰਸ ਜਦੋਂ ਬਾਹਰ ਆਉਣਗੇ ਡੈਫੀਨੇਟਲੀ ਉਹ ਭੜਕਾਉਣ ਦੀ ਕੋਸ਼ਿਸ਼ ਕਰਨਗੇ। ਬਹੁਤ ਸਾਰੇ ਐਸੇ ਲੀਡਰਸ ਨੇ ਜਿਨ੍ਹਾਂ ਦੀਆਂ ਦੁਕਾਨਾਂ ਬੰਦ ਹੋ ਗਈਆਂ ਨੇ, ਸੋ ਉਹਨਾਂ ਦੇ ਜਿਹੜੇ ਭੜਕਾਊ ਬਿਆਨ ਨੇ ਜੇ ਉਹਨਾਂ ਦੇ ਉੱਤੇ ਕੰਟਰੋਲ ਕਰਨਾ ਹੈ ਤੇ ਰਿਸਟ੍ਰਿਕਸ਼ਨਸ ਜਲਦੀ ਹਟਾਉਣੀਆਂ ਪੈਣਗੀਆਂ। ਸੋ ਕੀ ਹੋਏਗਾ ਇੱਥੇ, ਜਿੱਥੇ ਇੱਕ ਬੜਾ ਵੱਡਾ ਚੈਲੇਂਜ ਇੰਡੀਅਨ ਗਵਰਨਮੈਂਟ ਵਾਸਤੇ ਹੋਏਗਾ, ਲੇਕਿਨ ਦੂਸਰੀ ਤਰਫ ਪਾਕਿਸਤਾਨ ਸਰਕਾਰ ਨੇ ਵੀ ਕਈ ਅਹਿਮ ਫੈਸਲੇ ਕਰਨ ਦਾ ਐਲਾਨ ਕਰ ਦਿੱਤਾ ਹੈ। ਏਅਰ ਸਪੇਸ ਉਹ ਕਹਿੰਦੇ ਜੀ ਬੰਦ ਕਰ ਦੇਣੀ ਹੈ ਸਾਰੀ, ਅਫਗਾਨਿਸਤਾਨ ਦੇ ਨਾਲ ਜਿਹੜਾ ਟ੍ਰੇਡ ਰੂਟ ਆ ਉਹ ਵੀ ਬੰਦ ਕਰ ਦਿੱਤਾ ਜਾਏਗਾ ਪੂਰੀ ਤਰ੍ਹਾਂ। ਸੋ ਪਾਕਿਸਤਾਨ ਇਜ਼ ਆਲਸੋ ਸਟੈਪਿੰਗ ਅਪ ਦ ਗੇਮ, ਕੀ ਹੋ ਸਕਦਾ ਹੈ, ਪੋਸੀਬਲੀ ਕੀ ਸਿਨੇਰੀਓਜ਼ ਬਣ ਸਕਦੇ ਨੇ ਔਰ ਇਹ ਸਾਰਾ ਅਨਾਲਿਸਿਸ ਅਸੀਂ ਅੱਗੇ ਚੱਲ ਕੇ ਹੁਣੇ ਤੁਹਾਡੇ ਲਈ ਅਸੀਂ ਪੇਸ਼ ਕਰਾਂਗੇ ਇਸ ਸਾਰੇ ਵਟ ਕੁਡ ਹੈਪਨ ਵਟ ਹੈਪਨਸ ਨੈਕਸਟ ਅਸੀਂ ਲਗਾਤਾਰ ਜੋ ਜੋ ਖਬਰਾਂ ਨੇ ਉਹ ਤਾਂ ਤੁਹਾਨੂੰ ਸਾਂਝੀਆਂ ਕਰੀਏ ਦੀਆਂ ਨੇ ਬਟ ਇਸ ਤੋਂ ਬਾਅਦ ਹੁਣ ਕੀ ਸਿਚੁਏਸ਼ਨ ਹੋ ਸਕਦੀ ਹੈ ਪਾਕਿਸਤਾਨ ਕੀ ਕਰ ਸਕਦਾ ਹੈ ਇੰਡੀਆ ਦੀ ਕੀ ਰਣਨੀਤੀ ਹੋਏਗੀ ਜੰਮੂ ਕਸ਼ਮੀਰ ਦੇ ਵਿੱਚ ਕੀ ਹੋ ਸਕਦਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੀ ਕੁਛ ਹੋਇਆ ਰੀਸੈਂਟਲੀ ਡੋਨਲਡ ਟਰੰਪ ਦੇ ਬਿਆਨ ਆਏ ਨੇ ਤੁਸੀਂ ਮਿਡਲ ਈਸਟ ਦੇ ਵਿੱਚ ਜੋ ਕੁਛ ਹੋਇਆ ਸੋ ਪਾਕਿਸਤਾਨ ਵੀ ਮਿਡਲ ਈਸਟ ਦੀ ਸਾਰੀਆਂ ਕੰਟਰੀਜ਼ ਦੇ ਨਾਲ ਗੱਲਬਾਤ ਕਰ ਰਿਹਾ ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਾਊਦੀ ਕਰਾਊਨ ਪ੍ਰਿੰਸ ਦੇ ਨਾਲ ਗੱਲਬਾਤ ਕੀਤੀ ਹੈ ਔਰ ਇੰਡੀਆ ਵੀ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਵੀ ਆਪਣਾ ਜਿਹੜਾ ਵਿਊ ਪੁਆਇੰਟ ਹੈ ਉਹ ਸਾਰਿਆਂ ਨਾਲ ਰੱਖੇ ਸੋ ਦੋਨੋਂ ਕੰਟਰੀਜ਼ ਆਪਣੇ ਆਪਣੇ ਲੈਵਲ ਦੇ ਉੱਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਗੱਲਬਾਤ ਕਰ ਰਹੀਆਂ ਨੇ ਤੁਹਾਡੀਆਂ ਕਾਲਸ ਵੀ ਆਨ ਦੀਅਰ ਕਰਾਂਗੇ ਜੀ ਕੋਈ ਵੀ ਗੱਲਬਾਤ ਕਰਨੀ ਹੈ ਕਾਲ ਕਰ ਸਕਦੇ ਹੋ 6472728182 ਹੈਦਰ ਸਾਹਿਬ ਦੀ ਪਹਿਲੀ ਕਾਲ ਹੈ ਉਹ ਲਈ ਜਾਏਗੀ ਜਿਸ ਜਿਸ ਆਰਡਰ ਤੁਹਾਡੀਆਂ ਕਾਲਸ ਆ ਰਹੀਆਂ ਨੇ ਉਸ ਆਰਡਰ ਦੇ ਵਿੱਚ ਕਾਲਸ ਜਿਹੜੀਆਂ ਅਸੀਂ ਲਵਾਂਗੇ ਲੇਕਿਨ ਉਸ ਤੋਂ ਪਹਿਲਾਂ ਸਿਮਰਨ ਜੀ ਕੁਇਕਲੀ ਸਾਡੇ ਜਿਹੜੇ ਮੇਨ ਸਪੋਂਸਰਸ ਨੇ ਉਹ ਹਾਈਲਾਈਟ ਕਰ ਦਿਓ ਉਸ ਤੋਂ ਬਾਅਦ ਅਸੀਂ ਕਾਲਸ ਆਨ ਦੀਅਰ ਕਰਨ ਜਾ ਰਹੇ
ਹਾਂ ਜੀ ਬਿਲਕੁਲ ਬਤਾਉਣਾ ਚਾਹਤੇ ਹਾਂ ਹਮਾਰੇ ਸਾਥ ਇਸ ਸੈਗਮੈਂਟ ਕੇ ਮੇਨ ਸਪੋਂਸਰ ਹੈ ਮੁਬਾਰਕ ਜੀ ਜਸਿੰਦਰ ਜੀ ਬਾਤ ਕਰੇਂਗੇ ਮੁਬਾਰਕ ਜੀ ਕੇ ਸਾਥ ਵੈਲਕਮ ਟੂ ਦ ਸ਼ੋਅ ਮੁਬਾਰਕ ਜੀ
ਥੈਂਕ ਯੂ ਵੈਰੀ ਮਚ ਸਿਮਰਨ ਜੀ ਗੁੱਡ ਮਾਰਨਿੰਗ ਸਭੀ ਲਿਸਨਰਸ ਕੋ ਸਭ ਤੋਂ ਪਹਿਲੇ ਮੈਂ ਟਾਈਮ ਨਹੀਂ ਜ਼ਿਆਦਾ ਲਊਂਗਾ ਤੋ ਬੈਕ ਟੂ ਸਕੂਲ ਆਪ ਸਿਮਰਨ ਜੀ ਹਮਾਰੇ ਪਾਸ ਬਹੁਤ ਅੱਛੀ ਚੱਲ ਰਹੀ ਹੈ ਮੈਂ ਸਭੀ ਲਿਸਨਰਸ ਸੇ ਸ਼ੇਅਰ ਕਰਨਾ ਚਾਹੂੰਗਾ ਜੈਸੇ ਕਿ ਹਮਾਰੇ ਪਾਸ ਸਭ ਕੁਛ ਬਹੁਤ ਹੀ ਸਪੈਸ਼ਲ ਪਲਾਨ ਹੈ ਜੈਸੇ ਅਨਲਿਮਿਟਡ ਡਾਟਾ ਜੋ ਹੈ ਵੋ ਬੈਲ ਨੇ ਅਰਾਊਂਡ $50 ਮੇ ਕਰ ਦਿਆ ਹੈ ਅਗਰ ਵੋ ਤਿੰਨ ਲਾਈਨੇ ਜਾਂ 300 ਜ਼ਿਆਦਾ ਲਾਈਨੇ ਲੈਤੀ ਹੈ ਤੋ ਉਸਨੇ ਕੁਛ ਮਤਲਬ ਫੋਨੋ ਪੇ ਹੈ ਕਿ ਚਾਰ ਪੰਜ ਫੋਨ ਹੈ ਜਿਸ ਪੇ ਆਪ ਲੈ ਸਕਤੇ ਹੈ ਯੇ $50 ਕਾ ਪਲਾਨ ਅਦਰਵਾਈਜ਼ ਵੋ 75 ਕਾ ਪਲਾਨ ਹੈ ਐਵਰੀ ਕਸਟਮਰ ਕੇ ਲੀਏ ਔਰ ਇਸ ਪੇ ਚਾਰ ਲਾਈਨੇ ਲੈਤੇ ਹੈ ਤੋ $25 ਪਰ ਲਾਈਨ ਆਫ ਦੇ ਰਹੇ ਵੋ ਜੈਸੇ ਫੈਮਿਲੀ ਪੈਕੇਜ ਹੋਤਾ ਹੈ ਚਾਰ ਲੋਕ ਮਿਲ ਕੇ ਲੈ ਲੇ ਤੋ $25 ਪਰ ਲਾਈਨ ਆਫ ਦੇ ਰਹੇ ਅਨਲਿਮਿਟਡ ਡਾਟਾ ਕੇ ਸਾਥ ਉਸਕੇ ਇਲਾਵਾ ਹਮਾਰੇ ਪਾਸ ਪ੍ਰੀ ਪੇਡ ਮੇ ਹੈ 25 ਮੇ 1 GB 40 ਮੇ 5 GB ਔਰ 50 ਮੇ 8.5 GB ਜੋ ਕਿ ਕੈਨੇਡਾ ਵਾਈਡ ਕਾਲਿੰਗ ਇੰਟਰਨੈਸ਼ਨਲ ਟੈਕਸਟਿੰਗ ਸਭੀ ਪਲਾਨ ਮੇ ਇੰਕਲੂਡਡ ਹੈ ਔਰ ਉਸਕੇ ਇਲਾਵਾ ਸੁਮਨ ਜੀ ਹਮਾਰੇ ਪਾਸ ਇੰਟਰਨੈਟ ਕਾ ਪਲਾਨ ਜੋ ਹੈ ਵੋ ਬਹੁਤ ਹੀ ਅੱਛਾ ਹੈ ਬੈਲ 5 ਜੋ ਬਹੁਤ ਸਪੈਸ਼ਲ ਚੱਲ ਰਿਹਾ ਹੈ 49.95 ਮੇ ਅਨਲਿਮਿਟਡ ਇੰਟਰਨੈਟ ਜੋ ਕਿ ਬੈਲ ਕਾ ਹੈ ਡਾਇਰੈਕਟ ਬੈਲ ਹੈ ਬਹੁਤ ਸਾਰੇ ਕਸਟਮਰ ਵੈਰੀਫਾਈ ਕਰਨੇ ਕੇ ਲੀਏ ਕਾਲ ਕਰਤੇ ਹੈ ਕਿ ਯੇ ਕੋਈ ਥਰਡ ਪਾਰਟੀ ਹੈ ਜਾਂ ਕਿਆ ਤੋ ਯੇ ਬੈਲ ਹੈ ਬੈਲ ਕਾ ਡਾਇਰੈਕਟ ਬੈਲ ਬਿਲ ਕਰਤਾ ਹੈ ਆਪਕੋ ਹਮ ਬੈਲ ਕੇ ਡੀਲਰ ਹੈ ਤੋ ਜੋ 49.95 ਕਾ ਪਲਾਨ ਹੈ ਇਸਮੇ $100 ਕਾ ਗਿਫਟ ਕਾਰਡ ਜੋ ਬੈਕ ਟੂ ਸਕੂਲ ਆਫਰ ਚੱਲ ਰਹੀ ਹੈ ਤੋ ਉਸਮੇ ਹਮ ਦੇ ਰਹੇ ਹਾਂ ਤੋ ਬਹੁਤ ਹੀ ਅੱਛੀ ਆਫਰ ਇਸਮੇ ਮਾਡਰਨ ਯਾ ਰੋਟਰ ਦੀ ਕੋਈ ਐਕਸਟਰਾ ਫੀਸ ਨਹੀਂ ਹੈ ਯੇ 49.95 ਪਲੱਸ ਟੈਕਸ ਹੀ ਆਪਕਾ ਬਿਲ ਆਇਆ ਕਰੇਗਾ ਇਸਕੇ ਇਲਾਵਾ ਹਮਾਰੇ ਪਾਸ ਰਿਪੇਅਰ ਆਨ ਦਾ ਸਪਾਟ ਹੈ ਔਰ ਅਨਲਾਕਿੰਗ ਐਕਸੈਸਰੀਜ਼ ਹਮ ਹਰ ਤਰ੍ਹਾਂ ਕੀ ਰਿਪੇਅਰ ਜੈਸੇ ਕੰਪਿਊਟਰ ਵੀ ਕਰਤੇ ਹੈ ਸੈਲਫੋਨ ਕੀ ਵੀ ਕਿਸੇ ਤਰ੍ਹਾਂ ਕੀ ਰਿਪੇਅਰ ਕਰਨੀ ਹੋ ਤੋ ਆਨ ਦਾ ਸਪਾਟ ਹਮ ਕਰਤੇ ਹੈ ਬਾਕੀ ਐਕਸੈਸਰੀਜ਼ ਹੈ ਸੋ ਇਟ ਮੀਨਸ ਹਮਾਰੇ ਪਾਸ ਵਨ ਸਟਾਪ ਹੈ ਸੈਲਫੋਨ ਸੇ ਰਿਲੇਟਡ ਕਿਸੇ ਵੀ ਚੀਜ਼ ਕੀ ਆਪਕੋ ਸਰਵਿਸ ਚਾਹੀਏ ਤੋ ਆਪ ਆ ਸਕਤੇ ਹੋ ਹਮਾਰੇ ਪਾਸ ਤੋ ਹਮ ਸਾਤੋਂ ਦਿਨ ਖੁੱਲੇ ਹੋਤੇ ਹੈ ਹਮਾਰਾ ਫੋਨ ਨੰਬਰ ਹੈ 9058404567905 840 4567 ਔਰ ਹਮਾਰਾ ਐਡਰੈਸ ਹੈ 380 ਬੋਵੇਜ਼ਾ ਈਸਟ ਬ੍ਰੈਂਪਟਨ ਓਨਟਾਰੀਓ ਤੋ ਵਾਇਰਲੈਸ ਲੈਂਡ ਬ੍ਰੈਂਪਟਨ ਗੂਗਲ ਕਰੇ ਤੋ ਆਪਕੋ ਵੋ ਵੀ ਡਾਇਰੈਕਸ਼ਨ ਦੇ ਦੇਗਾ ਵਾ ਇੱਕ ਮੈਂ ਭੁੱਲ ਗਿਆ ਤਾਂ ਸਿਮਰਨ ਜੀ ਵੋ ਜੋ ਬਿਜ਼ਨਸ ਪਲਾਨ ਮੈਨੇ ਬਤਾਇਆ $50 ਮੇਂ ਤੋ ਉਸਮੇ ਆਪਕੋ $400 ਕਾ ਬਿਲ ਕ੍ਰੈਡਿਟ ਵੀ ਹੈ ਅਗਰ ਆਪ ਟੂ ਜਾਂ ਮੋਰ ਲਾਈਨ ਲੈਤੇ ਹੈ ਤੋ ਉਸਮੇ 400 ਈਚ ਲਾਈਨ ਆਪਕੋ ਬਿਲ ਕ੍ਰੈਡਿਟ ਮਿਲ ਸਕਤਾ ਹੈ ਤੋ ਹਮੇ ਕਾਲ ਕਰ ਸਕਤੇ 905-840-4567 ਥੈਂਕ ਯੂ ਵੈਰੀ ਮਚ
Thank you so much, Mubarak ji. Have a wonderful day. South Asian Pulse Prime Time to our listeners. Jasvinder Kalro ji, welcome to the show.
Thank you, Simran ji. Thank you, Yogi ji. Te South Asian Pulse sunan wale sare hi shrotiyan nu pyar bhari sat sri akal. ਅੱਜ ਟਿਊਜ਼ਡੇ ਵਾਲਾ ਦਿਨ ਹੈ ਜੀ ਔਰ ਟਿਊਜ਼ਡੇ ਵਾਲੇ ਦਿਨ ਅਸੀਂ ਪਿਛਲੇ ਵੀਕ ਤੋਂ ਸ਼ੁਰੂਆਤ ਕਰ ਦਿੱਤੀ ਸੀ ਐਜ਼ ਏ ਕਮਰਸ਼ੀਅਲ ਸੈਗਮੈਂਟ ਦੀ ਹਰ ਟਿਊਜ਼ਡੇ ਅੱਜ ਤੋਂ ਬਾਅਦ ਜਸਵਿੰਦਰ ਕਾਲਰਾ ਐਂਡ ਸਾਡੀ ਜਿਹੜੀ ਰੀਅਲ ਸਟੇਟ ਦੀ ਟੀਮ ਹੈ ਉਹ ਆਪਣੇ ਸਾਊਥ ਏਸ਼ੀਅਨ ਪਲਸ ਦੇ ਸਾਰੇ ਲਿਸਨਰਸ ਲਈ ਲੈ ਕੇ ਆਇਆ ਕਰੇਗੀ ਕਮਰਸ਼ੀਅਲ ਡੀਲ ਆ ਸੋ ਕਮਰਸ਼ੀਅਲ ਡੀਲ ਤਾਂ ਆਪਣੇ ਕੋਲ ਇਸ ਵੇਲੇ ਜਿਹੜੀਆਂ ਚੀਜ਼ ਅਵੇਲੇਬਲ ਹੈ ਉਹਦੇ 'ਚ ਸਭ ਤੋਂ ਉੱਪਰ ਇਸ ਵੇਲੇ ਜਿਹੜੀ ਹੈਗੀ ਹੈ ਕੈਨੇਡਾ ਦੀ ਬੈਸਟ ਫਾਰਮ ਲੈਂਡ ਜਿਹੜੀ ਕਿ ਹਾਈਵੇ 9 ਔਰ ਹਾਈਵੇ 400 ਦੇ ਉੱਤੇ ਸਥਿਤ ਹੈ ਔਰ ਸਭ ਤੋਂ ਵੱਡੀ ਗੱਲ ਹੈ ਜੀ ਐਗਜੈਕਟਲੀ ਔਨ ਹਾਈਵੇ 9 ਇਹਦਾ ਜਿਹੜਾ ਫਰੰਟ ਫੁਟੇਜ ਹੈਗੀ ਇਹਦਾ ਜਿਹੜਾ ਮੱਥਾ ਹੈਗਾ ਅਪਰੋਕਸੀਮੇਟਲੀ 500 ਫੁੱਟ ਹੈ ਔਰ 11 ਏਕੜ ਦੀ ਹੈ ਲੈਂਡ ਇੰਨੀ ਜ਼ਰਖਾਊ ਜ਼ਮੀਨ ਔਰ ਉੱਥੇ ਸਾਡੇ ਕੋਲ ਇੱਕ ਬੰਗਲੋ ਬਣਿਆ ਹੋਇਆ ਜਿਹੜਾ ਕਿ ਆਲਰੇਡੀ ਰੈਂਟ ਤੇ ਚੜਿਆ ਹੋਇਆ $1700 ਦੇ ਉੱਤੇ ਹਾਈਵੇ 400 ਤੋਂ ਔਰ ਹਾਈਵੇ 9 ਦਾ ਜਿਹੜਾ ਇੰਟਰਸੈਕਸ਼ਨ ਹੈ ਇਹਦਾ ਮੇਨ ਔਰ ਹਾਈਵੇ 9 ਤੋਂ ਜਿਹੜਾ ਵਾਕਿੰਗ ਡਿਸਟੈਂਸ ਤੇ 400 ਹੈਗਾ So you cannot be go wrong with this kind of investment property. Ede bare tonu agar koi zyada jankari chahidi hai ta mera number hai 416-873-3337. Aur dusra apne kol jivein ki dasde aaye hai ji apne kol Brampton to 35 minutes di drive de utte ek developed hon waste land puri approved apne kol taiyar pai hai jide ch tusi plaza ya koi branded motel 45 jada rooms da approval ede apne kol hai ji ਔਰ ਗੈਸ ਸਟੇਸ਼ਨ ਔਰ ਜਿਹੜਾ ਹੈਗਾ ਕਾਰ ਵਾਸ਼ ਤੁਸੀਂ ਇੱਥੇ ਲਗਾ ਸਕਦੇ ਹੋ 6.5 acre ਦੀ ਲੈਂਡ ਅਵੇਲੇਬਲ ਹੈ ਤੀਸਰੀ ਆਪਣੇ ਕੋਲ 1 hour ਦੀ ਡਰਾਈਵ ਦੇ ਉੱਤੇ ਇੱਕ ਗੈਸ ਸਟੇਸ਼ਨ ਬਿਲਕੁਲ ਅਪਰੂਵਡ ਡਰਾਫਟ ਪਲਾਨ ਅਪਰੂਵਡ ਦੀ ਸਾਡੇ ਕੋਲ ਪਹੁੰਚ ਚੁੱਕੀ ਹੈ ਜਿਹੜੀ ਕਿ ਤੁਸੀਂ ਨੈਕਸਟ ਵੀਕ ਤੋਂ ਸਟਾਰਟ ਕਰ ਸਕਦੇ ਹੈਗੇ ਹੋ ਗੈਸ ਸਟੇਸ਼ਨ ਬ੍ਰਾਂਡਡ ਗੈਸ ਸਟੇਸ਼ਨ ਇਹਦੀ ਹੈ ਇਹਦੇ ਬਾਰੇ ਅਗਰ ਤੁਹਾਨੂੰ ਜ਼ਿਆਦਾ ਜਾਣਕਾਰੀ ਚਾਹੀਦੀ ਹੈ ਔਰ ਜਾਂ ਫਿਰ ਆਪਣੇ ਕੋਲ ਹਾਈਵੇ 10 ਦੇ ਉੱਤੇ ਬ੍ਰੈਂਪਟਨ ਤੋਂ ਸਿਰਫ ਔਰ ਸਿਰਫ 20 minutes ਦੀ ਡਰਾਈਵ ਦੇ ਉੱਤੇ ਐਗਜੈਕਟਲੀ ਔਨ ਹਾਈਵੇ 10 ਜਿਹਦੇ ਤੇ ਹਾਈਵੇ 10 ਦੇ ਉੱਤੇ 2 kilometers ਦਾ ਮੱਥਾ ਪੈਂਦਾ ਹੈਗਾ 98 acres ਆਫ ਲੈਂਡ ਮੇਰੇ ਕੋਲ ਅਵੇਲੇਬਲ ਹੈ ਇਹ ਸਾਰੀਆਂ ਕਮਰਸ਼ੀਅਲ ਪ੍ਰਾਪਰਟੀਜ਼ ਲਈ ਤੁਸੀਂ ਜ਼ਿਆਦਾ ਜਾਣਕਾਰੀ ਚਾਹੀਦੀ ਹੈ ਜਾਂ ਫਿਰ ਤੁਸੀਂ ਆਪਣੀ ਕੋਈ ਪ੍ਰਾਪਰਟੀ ਕਮਰਸ਼ੀਅਲ ਵੇਚਣਾ ਚਾਹੁੰਦੇ ਹੋ ਜਾਂ ਉਹਦੇ ਬਾਰੇ ਕੋਈ ਇਵੈਲਿਊਏਸ਼ਨ ਕਰਾਉਣਾ ਚਾਹੁੰਦੇ ਹੋ ਜਾਂ ਉਹਦੇ ਬਾਰੇ ਜ਼ੋਨਿੰਗ ਦੇ ਬਾਰੇ ਕੋਈ ਜ਼ਿਆਦਾ ਜਾਣਕਾਰੀ ਤੁਹਾਨੂੰ ਚਾਹੀਦੀ ਹੈ ਤਾਂ ਇੱਕੋ ਇੱਕ ਨਾਂ ਯਾਦ ਰੱਖੋ ਕਮਰਸ਼ੀਅਲ ਟੀਮ ਆਫ ਜਸਵਿੰਦਰ ਕਾਲਰਾ 416-873-3337 416-873-3337 ਨੰਬਰ ਇੱਕ ਵਾਰੀ ਫਿਰ ਰਿਪੀਟ ਕਰਦੇ ਹਾਂ 416-873-3337 416-873-3337 ਅਨਯੂਜੁਅਲ ਜੀ ਟਾਈਮ ਦੇਣ ਦਾ ਬਹੁਤ ਬਹੁਤ ਸ਼ੁਕਰੀਆ ਜੀ
ਥੈਂਕ ਯੂ ਆਲ ਦੀ ਬੈਸਟ ਬਹੁਤ ਸ਼ੁਕਰੀਆ ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਤੋਂ ਇਸ ਵੇਲੇ ਸੁਣ ਰਹੇ ਹੈਗੇ ਹੋ ਔਰ ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ ਹਾਂਜੀ ਹੈਦਰ ਜੀ ਤੁਸੀਂ ਆਉਂਦੇ ਰਹੋ ਹੈਦਰ ਜੀ ਗੋ ਅਹੈਡ
ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਪ੍ਰੋਗਰਾਮ ਦੀ ਸਟਾਰਟਿੰਗ ਮਾਸ਼ਾਅੱਲਾ ਬਹੁਤ ਅੱਛੀ ਅੱਛਾ ਇੱਕ ਤੁਸੀਂ ਜ਼ਿਕਰ ਕੀਤਾ ਸੀ ਮੋਦੀ ਸਾਹਿਬ ਦਾ ਕਿ ਉਹਨਾਂ ਨੂੰ ਐਮਰਟਸ ਦੇ ਵਿੱਚ ਉਹਨਾਂ ਨੂੰ ਕੋਈ ਆਜ਼ਾਦ ਦਿੱਤਾ ਗਿਆ ਨਾ ਇਹ ਆਜ਼ਾਦ ਦੇਣਾ ਮੋਦੀ ਸਾਹਿਬ ਤੇ ਐਮਰਟਸ ਅਰਬ ਕੰਟਰੀ ਦੇ ਜਿੰਨੇ ਵੀ ਲੀਡਰ ਨੇ ਇਹ ਸੇਮ ਸਕੂਲ ਆਫ ਥਾਟ ਹੈ ਨਾ ਤੇ ਕੌਣ ਨੇ ਜੇ ਡਿਕਟੇਟਰ ਨੇ ਦੇਰ ਇਜ਼ ਨੋ ਕਨਸੈਪਟ ਆਫ ਹਿਊਮਨ ਰਾਈਟਸ ਨੋ ਸਿਵਲ ਲਿਬਰਟੀਜ਼ ਜਿਸ ਤਰ੍ਹਾਂ ਮੋਦੀ ਸਾਹਿਬ ਹੁਣ ਕਸ਼ਮੀਰ ਚ ਕਰ ਰਹੇ ਨੇ ਤੇ ਇਹ ਮੁਲਕ ਸਦੀਆਂ ਤੋਂ ਆਪਣੇ ਮੁਲਕਾਂ ਚ ਇਹੀ ਕਰਦੇ ਆ ਰਹੇ ਨੇ ਸੋ ਇਹ ਆਜ਼ਾਦ ਦੇਣਾ ਮੇਰਾ ਕੋਈ ਬਹੁਤ ਵੱਡੀ ਖ਼ਬਰ ਨੀ ਜਿਹੜੀ ਤੁਸੀਂ ਖ਼ਬਰ ਨੂੰ ਚੁੱਕ ਕੇ ਤੁਸੀਂ ਪਹਿਲੇ ਦਿਨ ਚਲਾਇਆ ਸੀ ਪੁਆਇੰਟ ਇਹ ਕਿ ਸਿਵਲਾਈਜ਼ ਕੰਟਰੀ ਦੇ ਲੀਡਰਸ ਕੀ ਕਹਿ ਰਹੇ ਨੇ ਅਮਰੀਕਾ ਕੀ ਕਹਿ ਰਿਹਾ ਹੈ ਕੈਨੇਡਾ ਕੀ ਕਹਿ ਰਿਹਾ ਹੈ ਫਰਾਂਸ ਕੀ ਕਹਿ ਰਿਹਾ ਹੈ ਬ੍ਰਿਟਿਸ਼ ਕੀ ਕਹਿ ਰਿਹਾ ਹੈ ਇਹ ਚੀਜ਼ਾਂ ਮੈਟਰ ਕਰਦੀਆਂ ਨੇ ਇਹ ਸਿਰਫ ਛੋਟਾ ਜਿਹਾ ਕੰਸਰਨ ਜਿਹੜਾ ਮੈਂ ਤੁਹਾਨੂੰ ਦੱਸਣਾ ਸੀ ਤੇ ਦੂਸਰਾ ਮੈਂ ਪਲੀਜ਼ ਅਗਰ ਤੁਸੀਂ ਅਗਰ ਇਨਫੋਰਮੇਸ਼ਨ ਹੋ ਤਾਂ ਸ਼ੇਅਰ ਕਰ ਦਿਓ ਕਿ ਜਿਹੜਾ ਮਹਾਤਮਾ ਗਾਂਧੀ ਸਾਹਿਬ ਦਾ ਮਰਡਰ ਸੀ ਉਹਦੀ ਅਫੀਸ਼ੀਅਲ ਕੀ ਹੁੰਦਾ ਮਤਲਬ ਕਿ ਸਟੇਟਮੈਂਟ ਹੈ ਕਿ ਉਹ ਕਿਉਂ ਮਰਡਰ ਹੋਇਆ ਉਹਨਾਂ ਦੇ ਉਹ ਬੰਦੇ ਨੇ ਕਿਉਂ ਮਰਡਰ ਕੀਤਾ ਉਹਨੇ ਕੀ ਕਾਰਨ ਸੀ ਅਗਰ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਹੈ ਤਾਂ ਪਲੀਜ਼ ਤੁਸੀਂ ਸ਼ੇਅਰ ਕਰ ਦਿਓ
ਸ਼ੋਰ ਥੈਂਕ ਯੂ ਜੀ ਹਾਂਜੀ ਵੈਲਕਮ ਸਰ ਵੈਲਕਮ ਹੈਦਰ ਸਾਹਿਬ ਦੇਖੋ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ UAE ਨੇ ਇਸ ਕਾਰਨ ਅਵਾਰਡ ਦਿੱਤਾ ਹੈਗਾ ਕਿਉਂਕਿ UAE ਦੇ ਵਿੱਚ ਵੀ ਉਹ ਡਿਕਟੇਟਰਸ਼ਿਪ ਹੈਗੀ ਹੈ ਤੇ ਇੰਡੀਆ ਦੇ ਵਿੱਚ ਵੀ ਨਰਿੰਦਰ ਮੋਦੀ ਹੋਣਾਂ ਦੀ ਡਿਕਟੇਟਰਸ਼ਿਪ ਹੈਗੀ ਹੈ ਸੋ ਇਹਦੇ ਤੇ ਕਈ ਸਾਰੇ ਸਵਾਲ ਜਿਹੜੇ ਨੇ ਉਹ ਜ਼ਰੂਰ ਖੜੇ ਹੋ ਜਾਂਦੇ ਨੇ ਤੁਸੀਂ ਦੁਬਾਰਾ ਕਾਲ ਕਰਕੇ ਵੀ ਇਹਦੇ ਬਾਰੇ ਜਵਾਬ ਜ਼ਰੂਰ ਦੇ ਸਕਦੇ ਹੈਗੇ ਹੋ ਮੇਰੇ ਆਪਣੇ ਕੁਝ ਪੁਆਇੰਟਸ ਨੇ ਇਸ ਦੇ ਬਾਰੇ ਇੱਕ ਤੇ ਪਹਿਲੀ ਚੀਜ਼ ਇਹ ਹੈ ਕਿ ਜੇ UAE ਦੇ ਵਿੱਚ ਡਿਕਟੇਟਰਸ਼ਿਪ ਹੈਗੀ ਹੈ ਤੇ ਫਿਰ ਪਾਕਿਸਤਾਨ ਨੇ ਵੀ ਉਹਨਾਂ ਤੋਂ $3 billion ਕਿਉਂ ਲਏ ਜੇ ਪਾਕਿਸਤਾਨ ਪ੍ਰੋਟੈਸਟ ਕਰਨਾ ਚਾਹੁੰਦਾ ਹੈ ਕਿ UAE ਦੇ ਵਿੱਚ ਡਿਕਟੇਟਰਸ਼ਿਪ ਹੈ ਜਿੱਦਾਂ ਕਿ ਤੁਸੀਂ ਕਹਿ ਰਹੇ ਹੋ ਫਿਰ ਪਾਕਿਸਤਾਨ ਵੀ ਉਹਨਾਂ ਤੋਂ $3 billion ਨਾ ਲਏ ਦੇ ਆਲਸੋ ਟੇਕਨ $3 billion ਦੈਟਸ ਪੁਆਇੰਟ ਨੰਬਰ 1 ਸੈਕਿੰਡ ਪੁਆਇੰਟ ਕੀ ਹੈ ਕਿ ਅਸੀਂ ਡਾਇਨਾਮਿਕਸ ਨਹੀਂ ਸਮਝਦੇ ਹਾਂ ਇਸੇ ਕਾਰਨ ਅਸੀਂ ਕੱਲ ਤੱਕ ਤੇ ਅਸੀਂ ਕਹਿੰਦੇ ਸੀ ਕਿ ਜੀ ਸਾਰੀ ਉਮਰ ਤੁਸੀਂ ਜਾ ਕੇ ਮੇਰੇ ਖਿਆਲ ਨਾਲ ਦੁਬਾਰਾ ਸਿਲੇਬਸ ਖੋਲ ਕੇ ਦੁਬਾਰਾ ਪੜ੍ਹਾਈ ਤੁਹਾਨੂੰ ਕਰਨੀ ਪੈਣੀ ਹੈ ਪਾਕਿਸਤਾਨ ਦੇ ਵਿੱਚ ਸਾਰੀ ਉਮਰ ਤੇ ਇਹ ਪੜਾਇਆ ਜਾਂਦਾ ਰਿਹਾ ਪਾਕਿਸਤਾਨ ਦੇ ਵਿੱਚ ਕਿ ਸਾਡੇ ਸਭ ਤੋਂ ਚੰਗੇ ਦੋਸਤ ਸਾਊਦੀ ਅਰੇਬੀਆ ਤੇ UAE ਹੈ ਅੱਜ ਤੁਸੀਂ ਆ ਕੇ ਕਹਿ ਰਹੇ ਹੋ ਜੀ ਸਾਊਦੀ ਅਰੇਬੀਆ ਸੋਰੀ ਆਪਣਾ UAE ਡਿਕਟੇਟਰਸ਼ਿਪ ਹੈਗੀ ਹੈ ਜਾਂ ਉਹ ਡਿਕਟੇਟਰਸ਼ਿਪ ਹੋ ਗਈ ਉੱਥੇ ਮੈਂ ਇਹ ਦੇਖ ਰਿਹਾ ਕੁਝ ਸੈਕਸ਼ਨਸ ਦੇ ਵਿੱਚ ਬਿਲਕੁਲ ਜਿਹੜਾ ਤੁਸੀਂ ਸਵਾਲ ਇੱਥੇ ਖੜਾ ਕਰ ਰਹੇ ਹੋ ਕੁਝ ਸੈਕਸ਼ਨਸ ਦੇ ਵਿੱਚ ਪਾਕਿਸਤਾਨ ਦੇ ਵਿੱਚ ਬਿਲਕੁਲ ਇਹ ਖੜਾ ਕੀਤਾ ਜਾ ਰਿਹਾ ਕਿ ਜੀ ਸਾਊਦੀ ਅਰੇਬੀਆ ਔਰ UAE ਜਾਂ ਬਹਿਰੀਨ ਨੇ ਵੀ ਆਨਰ ਕੀਤਾ ਨਾ ਆਨਰ ਤਾਂ ਬਹਿਰੀਨ ਨੇ ਵੀ ਕੀਤਾ ਹੈਗਾ ਸੋ ਉਹ ਹੁਣ ਕਹਿ ਰਹੇ ਨੇ ਕਿ ਜੀ ਸਾਨੂੰ ਬੜੀ ਮਾਯੂਸੀ ਦਾ ਸਾਹਮਣਾ ਕਰਨਾ ਪਿਆ ਸਾਊਦੀ ਅਰੇਬੀਆ ਤੋਂ UAE ਤੋਂ ਬਹਿਰੀਨ ਤੋਂ ਕਤਰ ਤੋਂ ਕਤਰ ਵੀ ਕੁਛ ਨਹੀਂ ਕਰ ਰਿਹਾ ਹੈਗਾ ਸੋ ਜਦੋਂ ਸਾਰੀ ਉਮਰ ਇਹ ਪੜਾਇਆ ਜਾਂਦਾ ਰਿਹਾ ਕਿ ਜੀ ਇਹ ਤੇ ਸਾਡੇ ਸਭ ਤੋਂ ਚੰਗੇ ਦੋਸਤ ਨੇ ਜੀ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਹੈ ਜੇ ਸਾਊਦੀ ਅਰੇਬੀਆ ਨੇ ਯਮਨ ਦੇ ਵਿੱਚ ਇਰਾਨ ਦੇ ਖਿਲਾਫ ਲੜਾਈ ਲੜਨੀ ਹੈ ਤੇ ਹਰ ਤਰ੍ਹਾਂ ਦੀ ਸਪੋਰਟ ਵੀ ਉੱਥੇ ਦਿੱਤੀ ਜਾ ਰਹੀ ਹੈ ਸੋ ਇਹ ਅੱਜ ਅਚਾਨਕ ਉਹਨਾਂ ਨੇ ਅਵਾਰਡ ਦੇਣੇ ਸ਼ੁਰੂ ਕਰਤੇ। ਸਾਊਦੀ ਅਰੇਬੀਆ ਨੇ ਵੀ ਆਪਣਾ ਸਭ ਤੋਂ ਵੱਡਾ ਅਵਾਰਡ, ਹਾਈਐਸਟ ਸਿਵਿਲੀਅਨ ਆਰਡਰ ਜਿਹੜਾ ਸਾਊਦੀ ਅਰੇਬੀਆ ਦਾ, ਉਹ ਨਰਿੰਦਰ ਮੋਦੀ ਨੂੰ ਦੇਤਾ। ਸਭ ਤੋਂ ਬੜਾ ਜਿਹੜਾ ਅਵਾਰਡ ਸੀਗਾ UAE ਦਾ, ਉਹ ਉਹਨਾਂ ਨੇ ਨਰਿੰਦਰ ਮੋਦੀ ਨੂੰ ਦੇਤਾ। ਕਤਰ ਬਹਿਰੀਨ ਦੇ ਵਿੱਚ ਗਏ, ਬਹਿਰੀਨ ਦੇ ਵਿੱਚ ਉਹਨਾਂ ਨੇ ਜਾ ਕੇ ਅਨਾਊਂਸ ਵੀ ਨਹੀਂ ਕੀਤਾ, ਉਹਨਾਂ ਨੇ ਵੀ ਅਵਾਰਡ ਦੇ ਦਿੱਤਾ ਉਹਨਾਂ ਨੂੰ। ਉਹ ਤੇ ਔਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਸਾਡੀ ਤਾਂ ਗੱਲ ਹੀ ਛੱਡ ਦਿਓ ਜੀ, ਤੁਹਾਨੂੰ ਅੱਜ ਸ਼ਾਮ ਨੂੰ ਚੈਨਲ ਵਾਈ ਤੇ ਮੈਂ ਇੱਕ ਵੀਡੀਓ ਦਿਖਾਵਾਂਗਾ ਜਿਹੜਾ ਕਿ ਸਾਰੇ ਬਹਿਰੀਨ ਦੇ ਵਿੱਚ, ਕਤਰ ਦੇ ਵਿੱਚ, ਸਾਊਦੀ ਅਰੇਬੀਆ ਔਰ UAE ਚ ਸਰਕੂਲੇਟ ਹੋ ਰਿਹਾ। ਖਲੀਜ ਟਾਈਮ ਅਖਬਾਰ ਦਾ ਨਾਮ ਤੁਸੀਂ ਸੁਣਿਆ ਹੋਏਗਾ। ਅੱਜ ਨਾ ਜਿਹੜਾ ਮਿਡਲ ਈਸਟ ਹੈ, ਬਹੁਤ ਸਟਰੋਂਗ ਮੀਡੀਆ ਹੈ, CNN ਔਰ BBC ਨੂੰ ਕਿਤੇ ਜ਼ਿਆਦਾ, CNN ਔਰ BBC ਤੋਂ ਕਿਤੇ ਜ਼ਿਆਦਾ ਪੈਸਾ ਉਹਨਾਂ ਨੇ ਅਲ ਜਜ਼ੀਰਾ ਤੇ ਲਾਇਆ। ਤੁਹਾਨੂੰ ਪਤਾ ਕਤਰੀ ਚੈਨਲ ਹੈ, ਠੀਕ ਹੈ। ਹੁਣ ਜੇ ਤੁਸੀਂ ਸਵਾਲ ਪੁੱਛਿਆ ਤਾਂ ਸੁਣੋ ਜਰਾ, ਪਤਾ ਕੀ ਜਰਾ ਸਾਰੀਆਂ ਚੀਜ਼ਾਂ ਪੜਿਆ ਕਰੋ, ਦੇਖਿਆ ਕਰੋ, ਫਿਰ ਪਤਾ ਲੱਗੇਗਾ ਤੁਹਾਨੂੰ। ਸ਼ਾਮ ਨੂੰ ਅੱਜ ਮੈਂ ਖਲੀਜ ਟਾਈਮ ਦਾ ਇੱਕ ਵੀਡੀਓ ਦਿਖਾਊਂਗਾ, ਸਾਊਦੀ ਉੱਥੇ ਛਪਦਾ ਨਾ, ਮਿਡਲ ਈਸਟ ਦੇ ਵਿੱਚ ਛਪਦਾ ਹੈ, ਸਭ ਤੋਂ ਬੜਾ ਅਖਬਾਰ ਹੈ ਖਲੀਜ ਟਾਈਮ। ਸਰ ਖਲੀਜ ਟਾਈਮ ਦੇ ਵਿੱਚ ਉਹ ਏਦਾਂ ਲੱਗਦਾ ਸੀਗਾ ਕਿ ਨਰਿੰਦਰ ਮੋਦੀ ਨੇ ਅਖਬਾਰ ਖਰੀਦ ਲਿਆ, ਖਲੀਜ ਟਾਈਮ ਇਸ ਤਰ੍ਹਾਂ ਲੱਗ ਰਿਹਾ ਸੀਗਾ ਕਿ ਖਲੀਜ ਟਾਈਮ ਅਖਬਾਰ ਨਰਿੰਦਰ ਮੋਦੀ ਨੇ ਖਰੀਦ ਲਿਆ। ਉੱਥੇ ਤੁਸੀਂ ਖਲੀਜ ਟਾਈਮ ਦਾ, ਮੈਂ ਤੁਹਾਨੂੰ ਅਖਬਾਰ ਦੀ ਵੀਡੀਓ ਦਿਖਾਵਾਂਗਾ ਕਿ ਜਿਹੜਾ ਆਇਆ ਐਡੀਸ਼ਨ ਉੱਥੇ, ਉਹ ਜਿੰਨੇ ਤੁਹਾਡੇ ਫਰੈਂਡਸ ਹੋਣਗੇ, ਆਈ ਐਮ ਸ਼ੋਰ ਦੁਬਈ ਦੇ ਵਿੱਚ ਬਹੁਤ ਸਾਰੇ ਲੋਕ, ਤੁਹਾਡੇ ਵੀ ਫਰੈਂਡਸ ਹੈਗੇ ਨੇ, ਸਾਡੇ ਫਰੈਂਡਸ ਹੈਗੇ ਨੇ ਉੱਥੇ ਦੁਬਈ ਦੇ ਵਿੱਚ। ਸੋ ਜਰਾ ਇੱਕ ਵਾਰੀ ਉਹ ਖਲੀਜ ਟਾਈਮ ਅਖਬਾਰ ਜ਼ਰੂਰ, ਮਿਡਲ ਈਸਟ ਦਾ ਬੜਾ ਵੱਡਾ ਅਖਬਾਰ ਹੈ, ਉਹ ਤੁਸੀਂ ਅਖਬਾਰ ਦੇਖਣਾ, ਉਹ ਸਾਰਾ ਹੀ ਨਰਿੰਦਰ ਮੋਦੀ ਭਰਿਆ ਹੀ ਪਿਆ, ਫਰੰਟ ਪੇਜ ਤੋਂ ਲੈ ਕੇ ਬੈਕ ਪੇਜ, ਫਰੰਟ ਪੇਜ 'ਤੇ ਲਗਾਇਆ ਕੁਛ ਨਹੀਂ ਉਹਨਾਂ ਨੇ, ਹੋਰ ਫੁੱਲ ਪੇਜ ਉੱਥੇ ਚੱਲ ਰਿਹਾ ਸਿਲਸਿਲਾ। ਸੋ ਗੱਲ ਇਹ ਹੈ ਕਿ ਸਰ ਉੱਥੇ ਦਾ ਮਿਡਲ ਈਸਟ ਦਾ, ਹੁਣ ਇਹਦਾ ਕਾਰਨ ਤੁਹਾਨੂੰ ਦੱਸ ਦਿੰਦਾ ਕਿ ਇਹਦਾ ਕਾਰਨ ਕੀ ਹੈ, ਠੀਕ ਹੈ। ਤੁਸੀਂ ਇਹ ਸਮਝਿਆ ਕਰੋ, ਡਿਕਟੇਟਰਸ਼ਿਪ ਤੋਂ ਇਲਾਵਾ ਹੋਰ ਬੜੇ ਸਾਰੇ ਕਾਰਨ ਨੇ। ਪਹਿਲੀ ਚੀਜ਼ ਤਾਂ ਇਹ ਹੈਗੀ ਹੈ ਕਿ ਕਿੰਨੀ ਪਾਪੂਲੇਸ਼ਨ ਹੈ UAE ਦੀ, ਜਿਹਨੇ ਜਿਹੜੇ ਲੋਕ ਅੱਜ ਮੈਂ ਦੇਖ ਰਿਹਾ ਕਮੈਂਟਰੀ ਕਰਨ ਲੱਗੇ ਨੇ, ਪਹਿਲਾਂ ਡਾਇਨਾਮਿਕ ਸਮਝੋ ਕੀ ਹੈ। ਉਹਨਾਂ ਦੀ ਪਾਪੂਲੇਸ਼ਨ ਹੈਗੀ ਹੈ ਸਰ ਜੀ 95 ਲੱਖ ਇਸ ਵੇਲੇ, ਠੀਕ ਹੈ ਜੀ, 95 ਲੱਖ ਦੀ ਪਾਪੂਲੇਸ਼ਨ ਹੈ। 95 ਲੱਖ ਦੀ ਪਾਪੂਲੇਸ਼ਨ ਦੇ ਵਿੱਚੋਂ, ਠੀਕ ਹੈ ਜੀ, 34 ਲੱਖ ਦੀ ਪਾਪੂਲੇਸ਼ਨ ਇੰਡੀਅਨ ਓਰੀਜਨ ਦੀ ਹੈ, 34 ਲੱਖ 95 ਲੱਖ ਦੇ ਵਿੱਚੋਂ। ਸੋ ਹਾਊ ਕਿੰਨੀ ਪਰਸੈਂਟੇਜ ਬਣ ਗਈ, ਲਗਭਗ ਰਫਲੀ 35%, 35% ਪਾਪੂਲੇਸ਼ਨ ਇੰਡੀਅਨ ਓਰੀਜਨ ਦੀ ਹੈ, ਠੀਕ ਹੈ। ਪਾਕਿਸਤਾਨ ਦੀ ਪਾਪੂਲੇਸ਼ਨ ਕਿੰਨੀ ਹੈ, 14 ਲੱਖ, ਔਰ ਇਹ ਜਿਹੜੀ 35 ਲੱਖ ਦੀ ਪਾਪੂਲੇਸ਼ਨ ਹੈ, ਇਹਦੇ ਵਿੱਚੋਂ ਬਹੁਤ ਜ਼ਿਆਦਾ ਲੋਕ ਉੱਥੇ ਬਹੁਤ ਇਨਫਲੂਐਂਸ਼ੀਅਲ ਨੇ, ਬਿਜ਼ਨਸਿਸ ਉਹਨਾਂ ਨੇ ਬੜੇ ਤਗੜੇ ਤਗੜੇ ਕਾਰੋਬਾਰ ਕਰ ਰੱਖੇ ਨੇ, ਇਸ ਗੱਲ ਦਾ UAE ਨੂੰ ਪੂਰੀ ਤਰ੍ਹਾਂ ਅਹਿਸਾਸ ਹੈ। ਦੂਸਰਾ ਇੰਪੋਰਟੈਂਟ ਪੁਆਇੰਟ, ਇੰਡੀਆ ਦੇ ਲਾਰਜੈਸਟ ਟ੍ਰੇਡਿੰਗ ਪਾਰਟਨਰ ਆਫਟਰ ਅਮੈਰੀਕਾ ਐਂਡ ਚਾਈਨਾ, ਥਰਡ ਲਾਰਜੈਸਟ ਟ੍ਰੇਡਿੰਗ ਪਾਰਟਨਰ ਇਜ਼ UAE। ਸੋ ਤੀਸਰਾ ਸਭ ਤੋਂ ਵੱਡਾ ਟ੍ਰੇਡਿੰਗ ਪਾਰਟਨਰ UAE ਆ, ਦੈਟਸ ਪੁਆਇੰਟ ਨੰਬਰ 2। ਪੁਆਇੰਟ ਨੰਬਰ 3, ਉੱਥੇ ਟੈਰਰਿਜ਼ਮ ਦੇ ਨਾਲ ਬੜੇ ਅਫੈਕਟਡ ਨੇ ਇਸ ਵੇਲੇ ਸਾਊਦੀ ਅਰੇਬੀਆ, ਦੇ ਆਰ ਵੈਰੀ ਸੈਂਸਿਟਿਵ ਟੂ ਟੈਰਰਿਜ਼ਮ ਨਾਓ, ਚਾਹੇ ਸਾਊਦੀ ਅਰੇਬੀਆ ਚਾਹੇ UAE ਹੈ। ਸੋ ਟੈਰਰਿਜ਼ਮ ਦੇ ਵਿੱਚ ਆਪਸ ਦੇ ਵਿੱਚ ਕਿ ਟੈਰਰਿਜ਼ਮ ਦੇ ਖਿਲਾਫ ਕਿਸ ਤਰ੍ਹਾਂ ਲੜਾਈ ਲੜਨੀ ਹੈ, ਤੁਸੀਂ ਇਹ ਬੜੀ ਰੀਸੈਂਟ ਡਿਵੈਲਪਮੈਂਟ, ਇੱਕ ਸਮੇਂ ਹੁੰਦਾ ਸੀਗਾ ਕਿ ਦੁਬਈ ਦੇ ਵਿੱਚ ਜਾਂ ਸ਼ਾਰਜਾ ਦੇ ਵਿੱਚ ਨਾ, ਉੱਥੇ ਸਟੇਡੀਅਮ ਦੇ ਵਿੱਚ ਦਾਊਦ ਹੁਣੀ ਜਾ ਕੇ ਬੈਠੇ ਹੁੰਦੇ ਸੀਗੇ ਕਿ ਜੀ ਅਸੀਂ ਕ੍ਰਿਕਟ ਦੇ ਮੈਚ ਦੇਖ ਰਹੇ ਹਾਂ, ਔਰ ਉਹ ਮੂਵੀਜ਼ ਦੇ ਵਿੱਚ ਵੀ ਵੰਸ ਅਪੋਨ ਅ ਟਾਈਮ ਇਨ ਮੁੰਬਈ, ਤੁਸੀਂ ਮੂਵੀ 'ਚ ਵੀ ਸੀਨ ਦੇਖਿਆ ਹੋਣਾ ਕਿ ਕ੍ਰਿਕਟ ਦੇ ਵਿੱਚ ਤੁਹਾਨੂੰ ਪਤਾ 5 ਸੈਕਿੰਡ ਵੀ ਕਦੇ ਕੋਈ ਚੀਜ਼ ਲੇਟ ਨਹੀਂ ਹੋ ਸਕਦੀ। ਕ੍ਰਿਕਟ ਇੱਕ ਐਸੀ ਚੀਜ਼ ਹੈ, ਇੰਡੀਆ 'ਚ ਸਭ ਕੁਝ ਲੇਟ ਹੈ, ਇੰਡੀਆ ਪਾਕਿਸਤਾਨ ਈਵਨ ਫਲਾਈਟਸ ਲੇਟ ਹੋ ਜਾਂਦੀਆਂ, ਟ੍ਰੇਨ 'ਤੇ ਕਦੇ ਟਾਈਮ 'ਤੇ ਆਉਂਦੀ ਨਹੀਂ ਉੱਥੇ, ਸਭ ਕੁਝ ਲੇਟ ਹੁੰਦਾ। ਬਟ ਇੱਕ ਚੀਜ਼ ਆ ਜਿਹੜੀ ਟਾਈਮ 'ਤੇ ਸ਼ੁਰੂ ਹੁੰਦੀ ਹੈ, 5 ਸੈਕਿੰਡ ਵੀ ਟੌਸ ਨਹੀਂ ਲੇਟ ਹੋ ਸਕਦਾ ਕ੍ਰਿਕਟ ਪੂਰੇ। ਹਾਂ, ਵੈਦਰ ਖਰਾਬ ਹੋਏ ਤਾਂ ਵੱਖਰੀ ਗੱਲ ਹੈ, ਜੇ ਵੈਦਰ ਠੀਕ ਹੋਵੇ ਸਭ ਕੁਝ ਟਾਈਮ ਸਿਰ ਹੁੰਦਾ। ਲੇਕਿਨ ਕ੍ਰਿਕਟ ਦਾ ਟੌਸ, ਉਸ ਦਾਊਦ ਸਾਹਿਬ ਸਟੇਡੀਅਮ 'ਚ ਨਹੀਂ ਆਏ, ਉਹ ਕ੍ਰਿਕਟ ਦਾ ਟੌਸ ਉੱਥੇ ਸ਼ਾਰਜਾ 'ਚ ਲੇਟ ਹੋ ਜਾਂਦੇ ਸੀ, ਇੰਨੀ ਜ਼ਿਆਦਾ ਕਿਸੇ ਟਾਈਮ ਦੇ ਉੱਤੇ ਉਹ ਉਹਨਾਂ ਦੀ ਦਹਿਸ਼ਤ ਹੁੰਦੀ ਸੀ। ਲੇਕਿਨ ਅੱਜ ਦੇ ਦੌਰ 'ਚ ਕੀ ਹੈ ਕਿ ਬੜੇ ਸਾਰੇ ਲੋਕਾਂ ਨੂੰ ਉੱਥੋਂ ਇੰਡੀਆ ਨੂੰ ਪਤਾ ਲੱਗਦਾ ਜੀ ਆਹ ਬੰਦਾ 3-4 ਟੈਰਰਿਸਟ ਉੱਥੋਂ ਰੀਸੈਂਟਲੀ ਇੰਡੀਆ ਪਕੜ ਕੇ ਲਿਆਇਆ, ਉਹ ਦੁਬਈ ਆਉਂਦੇ ਨੇ, ਉਹ ਸੋਚਦੇ ਕਿ ਦੁਬਈ ਸਾਡੇ ਲਈ ਸੇਫ ਹੈ, ਇੰਡੀਆ 'ਤੇ ਉਹਨਾਂ ਦੀ ਇੰਟੈਲੀਜੈਂਸ ਮਿਲ ਕੇ ਕੰਮ ਕਰਦੀ ਹੈ, ਦੁਬਈ ਤੋਂ ਚੱਕ ਕੇ ਉੱਥੋਂ ਏਅਰਪੋਰਟ ਤੋਂ ਚੱਕ ਕੇ ਲੈ ਜਾਂਦੇ ਇੰਡੀਆ ਵਾਲੇ, ਠੀਕ ਹੈ। ਸੋ ਦੁਬਈ ਦੇ ਇਹ ਇਹਨਾਂ ਦੀ ਆਪਸ ਦੇ ਵਿੱਚ ਕੋਲੈਬੋਰੇਸ਼ਨ ਹੈ, ਇਹ ਪੁਆਇੰਟ ਨੰਬਰ 4। ਪੁਆਇੰਟ ਨੰਬਰ 5 ਬੜੇ ਧਿਆਨ ਦੇ ਨਾਲ ਸੁਣਨਾ, ਕਿਉਂਕਿ 5ਵਾਂ ਪੁਆਇੰਟ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਦੁਬਈ ਦੇ ਵਿੱਚ ਉਹਨਾਂ ਦੀ ਇੱਕ ਸ਼ਹਿਜ਼ਾਦੀ ਸੀਗੀ ਰੀਸੈਂਟਲੀ, ਉਹਨੇ ਇੱਕ ਵੀਡੀਓ ਪਾਇਆ, ਸ਼ਹਿਜ਼ਾਦੀ ਜਿਹੜੀ ਸੀਗੀ ਉਹਨੇ ਕਿਸੇ ਬਾਹਰਲੇ ਬੰਦੇ ਦੇ ਨਾਲ, ਉਹਨਾਂ ਦਾ ਜੋ ਵੀ ਹੈ ਛੱਡੋ, ਜ਼ਿਆਦਾ ਗੱਲ ਨਹੀਂ ਕਰਨੀ, ਅਤੇ ਉਹ ਸ਼ਹਿਜ਼ਾਦੀ ਨੇ ਵੀਡੀਓ ਪਾ ਦਿੱਤਾ ਕਿ ਜੀ ਮੈਂ ਇੱਥੋਂ ਭੱਜਣ ਲੱਗੀ ਹਾਂ, ਅਤੇ ਜੇ ਤੁਸੀਂ ਇਹ ਵੀਡੀਓ ਦੇਖੋਗੇ ਤਾਂ ਇਹਦਾ ਮਤਲਬ ਕਿ ਮੈਨੂੰ ਜਾਂ ਮਾਰ ਦਿੱਤਾ ਗਿਆ ਜਾਂ ਮੈਨੂੰ ਕਤਲ ਕਰ ਦਿੱਤਾ ਗਿਆ। ਤਾਂ ਉਹ ਜਿਹੜੀ ਸ਼ਹਿਜ਼ਾਦੀ ਸੀਗੀ, ਉਹਨੇ ਉਹ ਵੀਡੀਓ ਇੰਟਰਨੈਟ 'ਤੇ ਵਾਇਰਲ ਹੋ ਗਿਆ, ਦੁਨੀਆ ਭਰ ਦੇ ਮੀਡੀਆ ਨੇ ਉਹਨੂੰ ਵੀਡੀਓ ਨੂੰ ਕਵਰ ਕੀਤਾ। ਉਹ ਸ਼ਹਿਜ਼ਾਦੀ ਫਰਾਰ ਤਾਂ ਹੋ ਗਈ UAE ਤੋਂ, ਪਰ ਪਹੁੰਚ ਗਈ ਇੰਡੀਆ ਦੇ ਪੋਰਟ ਦੇ ਉੱਤੇ, ਅਤੇ ਇੰਡੀਅਨ ਗੌਰਮੈਂਟ ਨੇ ਉਸ ਸ਼ਹਿਜ਼ਾਦੀ ਨੂੰ, ਜਿਹੜੀ ਇਹਨਾਂ ਦੀ ਸ਼ਹਿਜ਼ਾਦੀ ਸੀਗੀ, ਉਹ ਸ਼ਾਹੀ ਪਰਿਵਾਰ ਦੀ ਸੀਗੀ, ਰੋਇਲ ਪ੍ਰਿੰਸੈਸ ਸੀਗੀ, ਉਹਨੂੰ ਪਕੜ ਕੇ ਉੱਥੋਂ ਉਹ ਦੁਬਾਰਾ ਉਹਨੇ UAE ਦੇ ਹਵਾਲੇ ਕਰ ਦਿੱਤਾ ਕਿ ਭਾਈ ਸਾਹਿਬ ਤੁਹਾਡੇ ਘਰ ਦੀ ਲੜਕੀ, ਤੁਹਾਨੂੰ ਪਤਾ ਘਰ ਦੀ ਜਦੋਂ ਲੜਕੀ ਕਿਸੇ ਦੀ ਭੱਜੇ, ਇੱਜ਼ਤ ਹੁੰਦੀ ਹੈ ਹਰ ਘਰ ਦੀ, ਉਹ ਲੜਕੀ ਭੱਜੀ ਹੋਈ ਲੜਕੀ ਉਹਨਾਂ ਨੇ ਉਹਨਾਂ ਦੀ ਸ਼ਹਿਜ਼ਾਦੀ ਵਾਪਸ ਸੋ ਇਹ ਮੈਂ ਪੁਆਇੰਟ ਤਾਂ ਤੁਹਾਨੂੰ 15-20 ਗਿਣਾ ਸਕਦਾ, 15-20 ਹਜੇ ਬੜੇ ਸਾਰੇ ਹੋਰ ਪੁਆਇੰਟ ਨੇ, ਬੜੇ ਥੋੜ੍ਹੀ ਜਿਹੀ ਡਾਇਨਮਿਕ ਸਮਝਣ ਦੀ ਜ਼ਰੂਰਤ ਹੈ। ਉਹ ਜਿਹੜੀ ਅਸੀਂ ਗੱਲ ਕਰਦੇ ਹਾਂ ਕਿ ਜੀ ਕੱਲ੍ਹ ਤੱਕ ਤਾਂ ਨਾਰਾ ਲੱਗ ਰਿਹਾ ਸੀਗਾ ਮੁਸਲਿਮ ਵਰਲਡ ਦਾ, ਕੱਲ੍ਹ ਤੱਕ ਤਾਂ ਨਾਰਾ ਲੱਗ ਰਿਹਾ ਸੀਗਾ ਮੁਸਲਿਮ ਵਰਲਡ ਦਾ ਕਿ ਜੀ ਮੁਸਲਿਮ ਵਰਲਡ ਸਾਰਾ ਇਕੱਠਾ ਹੈ, ਅੱਜ ਉਹ ਡਿਕਟੇਟਰ ਹੋ ਗਏ, ਅੱਜ ਯੂਏਈ ਡਿਕਟੇਟਰ ਹੋ ਗਿਆ, ਪਰਸੋਂ $3 billion ਲੈਣ ਵੇਲੇ ਡਿਕਟੇਟਰ ਨਹੀਂ ਸੀਗਾ। ਸੋ ਇਹ ਚੀਜ਼ਾਂ ਜ਼ਰੂਰ ਸਮਝੋ। ਫਿਰ ਮੈਂ ਬਹਿਰੀਨ ਦੀ ਕਹਾਣੀ ਫਿਰ ਕਿਸੇ ਦਿਨ ਸੁਣਾਵਾਂਗਾ, ਸਾਊਦੀ ਅਰੇਬੀਆ ਦੀ ਕਹਾਣੀ ਫਿਰ ਕਿਸੇ ਦਿਨ ਸੁਣਾਵਾਂਗਾ, ਕਤਰ ਦੀ ਕਹਾਣੀ ਫਿਰ ਕਿਸੇ ਦਿਨ ਸੁਣਾਵਾਂਗਾ, ਠੀਕ ਹੈ। ਸੋ ਕਿਉਂ ਇਹ ਕੰਟਰੀਜ਼ ਇੰਡੀਆ ਦੇ ਨਾਲ ਨੇ, ਕੀ ਕਾਰਨ ਹੈ, ਮੈਂ ਜ਼ਰੂਰ ਤੁਹਾਨੂੰ ਕਿਸੇ ਦਿਨ ਐਕਸਪਲੇਨ ਕਰਾਂਗਾ। ਤੋ ਇਹਨਾਂ ਚੀਜ਼ਾਂ ਨੂੰ ਸਮਝੋ ਕਿ ਇਹ ਕਾਰਨ ਨੇ, ਤੁਹਾਡੀ ਨਿਗਾਹ ਦੇ ਵਿੱਚ ਤੁਸੀਂ ਕੋਈ ਵੀ ਕਾਰਨ ਜਿਹੜਾ ਹੈ ਉਹ ਸਮਝਣਾ, ਤੁਸੀਂ ਸਮਝ ਸਕਦੇ ਹੋ। ਦੂਸਰੀ ਤੁਸੀਂ ਜਿਹੜੀ ਗੱਲ ਕਹੀ ਹੈ ਉਹ ਬੜੀ ਇੰਪੋਰਟੈਂਟ ਗੱਲ ਕਹੀ ਤੁਸੀਂ ਕਿ ਕੈਨੇਡਾ ਕੀ ਕਹਿੰਦਾ ਇਹਦੇ ਬਾਰੇ ਸੋਚੋ, ਫਰਾਂਸ ਕੀ ਕਹਿੰਦਾ ਉਹਦੀ ਗੱਲ ਸੁਣੋ। ਸੋ ਸਰ ਤੁਹਾਨੂੰ ਜੇ ਯਾਦ ਹੋਵੇ ਚੰਗੀ ਤਰ੍ਹਾਂ ਕਿ ਜਿਸ ਤਰੀਕੇ ਦੇ ਨਾਲ ਮੁਸਲਿਮ ਕਮਿਊਨਿਟੀ ਦੇ ਉੱਤੇ ਚਾਈਨਾ ਦੇ ਵਿੱਚ ਜ਼ੁਲਮ ਹੋ ਰਿਹਾ, ਜਿਸ ਤਰੀਕੇ ਦੇ ਨਾਲ ਮੁਸਲਿਮ ਕਮਿਊਨਿਟੀ ਤੇ ਚਾਈਨਾ ਦੇ ਵਿੱਚ ਜ਼ੁਲਮ ਹੋ ਰਿਹਾ, ਉਹਦੀ ਆਵਾਜ਼ ਬਿਲਕੁਲ ਤੁਸੀਂ ਠੀਕ ਕਿਹਾ, ਕੈਨੇਡਾ ਨੇ ਉਠਾਈ ਹੈ, ਫਰਾਂਸ ਨੇ ਵੀ ਉਠਾਈ ਹੈ, ਆਸਟ੍ਰੇਲੀਆ ਨੇ ਵੀ ਉਠਾਈ ਹੈ, ਔਰ ਇਹਨਾਂ ਨੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਇੱਕ ਰਿਟਨ ਸਬਮਿਸ਼ਨ ਦਿੱਤੀ ਹੈ ਕਿ ਚਾਈਨਾ ਦੇ ਵਿੱਚ ਯੂਗਰ ਮੁਸਲਿਮਸ ਦੇ ਨਾਲ ਬੜਾ ਵੱਡਾ ਜ਼ੁਲਮ ਹੋ ਰਿਹਾ ਹੈ ਮੁਸਲਿਮ ਕਮਿਊਨਿਟੀ ਦੇ ਨਾਲ। ਉੱਥੇ ਤਾਂ ਦਾੜੀ ਉਗਾ ਲਓ ਨਾ, ਤੁਸੀਂ ਦਾੜੀ ਉਗਾ ਲਓ, ਉਹ ਕਹਿੰਦੇ ਚੱਕ ਇਹਨੂੰ ਡਿਟੈਂਸ਼ਨ ਕੈਂਪ 'ਚ ਪਾਓ, ਇਹਨੂੰ ਠੀਕ ਕਰੋ, ਇਹ ਧਰਮ ਵੱਲ ਜਾ ਰਿਹਾ, ਠੀਕ ਹੈ। ਲੇਕਿਨ ਉਹ ਚਾਈਨਾ ਨੂੰ ਹੁਣ ਜਦੋਂ ਇਹ ਸਾਰਾ ਕੁਝ ਯੂਨਾਈਟਿਡ ਨੇਸ਼ਨ ਦੇ ਵਿੱਚ ਹੋਇਆ, ਹਿਊਮਨ ਰਾਈਟਸ ਦੀ ਗੱਲ ਹੋਈ ਚਾਈਨਾ ਦੇ ਵਿੱਚ, ਤੇ ਚਾਈਨਾ ਨੇ ਕੀ ਕੀਤਾ, ਜਿਹੜੀ ਕੰਟਰੀਜ਼ ਨੂੰ ਚਾਈਨਾ ਨੇ ਪੈਸਾ ਦਿੱਤਾ ਹੋਇਆ ਸੀ ਜਾਂ ਜਿਹੜੀ ਕੰਟਰੀਜ਼ ਵੀ ਉਹਦੀ ਸਪੋਰਟ ਕਰ ਸਕਦੀਆਂ ਸੀ, ਜਿਹਨਾਂ ਨਾਲ ਉਹਦਾ ਟ੍ਰੇਡ ਚੱਲ ਰਿਹਾ ਸੀ, ਚਾਈਨਾ ਨੇ ਉਹਨਾਂ ਸਾਰੀ ਕੰਟਰੀਜ਼ ਨੂੰ ਕਿਹਾ ਵੀ ਸਾਨੂੰ ਤੁਹਾਡੇ ਵੱਲੋਂ ਰਿਟਨ ਸਪੋਰਟ ਚਾਹੀਦੀ ਹੈ ਕਿਉਂਕਿ ਸਾਡੀ ਕੰਪਲੇਂਟ ਯੂਨਾਈਟਿਡ ਨੇਸ਼ਨ ਦੇ ਵਿੱਚ ਹੋ ਗਈ ਹੈ। ਉਹਨਾਂ ਕੰਟਰੀਜ਼ ਦੇ ਵਿੱਚ ਜਿਨ੍ਹਾਂ ਨੇ ਚਾਈਨਾ ਦੀ ਸਪੋਰਟ ਕੀਤੀ, ਉਹਨਾਂ ਕੰਟਰੀਜ਼ ਦੇ ਵਿੱਚ ਪਾਕਿਸਤਾਨ ਔਰ ਸਾਊਦੀ ਅਰੇਬੀਆ ਵੀ ਸ਼ਾਮਿਲ ਹੈ। ਉਹਨਾਂ ਨੇ ਲਿਖਤੀ ਰੂਪ ਦੇ ਦਿੱਤਾ ਕਿ ਬਿਲਕੁਲ ਠੀਕ ਕਰ ਰਿਹਾ ਜੀ ਚਾਈਨਾ, ਜੋ ਚਾਈਨਾ ਕਰ ਰਿਹਾ ਬਿਲਕੁਲ ਠੀਕ ਹੈ। ਸੋ ਜਿਹੜੀ ਗੱਲ ਤੁਸੀਂ ਸਵਾਲ ਕੈਨੇਡਾ ਨੇ ਖੜਾ ਕੀਤਾ, ਸਵਾਲ ਫਰਾਂਸ ਨੇ ਖੜੇ ਕੀਤੇ, ਜਿਹੜੀ ਦੋ ਕੰਟਰੀਜ਼ ਦਾ ਤੁਸੀਂ ਨਾਮ ਲਿਆ, ਇਹ ਉਹਨਾਂ ਕੰਟਰੀਜ਼ ਸ਼ਾਮਿਲ ਹੈ ਜਿਨ੍ਹਾਂ ਨੇ ਸਵਾਲ ਖੜੇ ਕੀਤੇ। ਔਰ ਮੇਰਾ ਸਵਾਲ ਉਹਨਾਂ ਲੋਕਾਂ ਨੂੰ ਹੈ ਜਿਹੜੇ ਕਹਿੰਦੇ ਜੀ ਅਸੀਂ ਹਿਊਮਨ ਰਾਈਟਸ ਦੀ ਗੱਲ ਕਰ ਰਹੇ ਹਾਂ, ਜੀ ਅਸੀਂ ਹਿਊਮਨ ਹੈ, ਬਤਾਓ ਹਿਊਮਨ ਰਾਈਟਸ ਅਸੀਂ ਕਸ਼ਮੀਰੀਆਂ ਲਈ ਗੱਲ ਕਰ ਰਹੇ ਹਾਂ। ਜਿਹੜੇ ਬੰਦੇ ਚਾਈਨਾ ਉੱਥੇ ਚੱਕ ਚੱਕ ਕੇ ਰੋਜ਼ ਜ਼ੁਲਮ ਕਰ ਰਿਹਾ, ਜਿਨ੍ਹਾਂ ਦੇ ਉੱਤੇ ਜਿਨ੍ਹਾਂ ਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਹੈ ਕਿ ਆਪਣੇ ਬੱਚੇ ਦਾ ਨਾਮ ਉਹ ਕਿੱਦਾਂ ਰੱਖਣ, ਦੇ ਹੈਵ ਨੋ ਰਾਈਟ ਕਿ ਆਪਣੇ ਬੱਚੇ ਦਾ ਨਾਮ ਕਿੱਦਾਂ ਰੱਖਣਾ ਉਹਨਾਂ ਨੇ, ਫੋਰਗੇਟ ਅਬਾਊਟ ਐਨੀਥਿੰਗ ਐਲਸ, ਇੰਨਾ ਵੀ ਉਹਨਾਂ ਕੋਲ ਰਾਈਟ ਨਹੀਂ ਹੈ। ਉਹਦੇ ਲਈ ਆਵਾਜ਼ ਉੱਥੇ ਕਦੇ ਮੈਂ ਨਹੀਂ ਕਦੇ ਦੇਖਿਆ ਵੀ ਇੱਥੇ ਕੋਈ ਚਾਈਨੀਜ਼ ਅੰਬੈਸੀ ਦੇ ਬਾਹਰ ਕਿਸੇ ਨੇ ਕੋਈ ਪ੍ਰੋਟੈਸਟ ਕੀਤਾ ਹੋਵੇ ਕਿ ਜੀ ਭਾਈ ਸਾਹਿਬ ਉਹਨਾਂ ਨੂੰ ਉੱਤੇ ਧਰਮ ਫੋਲੋ ਕਰਨ ਦੀ ਤਾਂ ਦੂਰ ਦੀ ਗੱਲ ਹੈ, ਬੱਚੇ ਦਾ ਨਾਂ ਤਾਂ ਆਪਣੀ ਮਰਜ਼ੀ ਨਾਲ ਰੱਖਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਬਟ ਨੋ, ਵੀ ਨੋਟ ਗੋਇੰਗ ਟੂ ਟਾਕ ਅਬਾਊਟ ਦੈਟ। ਸੋ ਉਹ ਕਿਉਂ, ਕਿਉਂਕਿ ਜੀ ਉਹ ਚਾਈਨਾ ਹੈਗਾ, ਉਹ ਚਾਈਨਾ ਦੇ ਖਿਲਾਫ ਕੌਣ ਕਿਹਦੇ ਅੰਦਰ ਜ਼ੁਰਤ ਹੈ ਗੱਲ ਕਰਨ ਦੀ, ਠੀਕ ਹੈ। ਸੋ ਹੈਦਰ ਸਾਹਿਬ ਦੀ ਕਾਲ ਦੁਬਾਰਾ ਆ ਰਹੀ ਹੈ। ਹੈਦਰ ਸਾਹਿਬ ਹਜੇ ਸਾਰੀਆਂ 6 ਲਾਈਨਸ ਬਿਜ਼ੀ ਨੇ, ਸੋ ਜਦੋਂ 6 ਲਾਈਨ ਦੇ ਵਿੱਚੋਂ ਕੋਈ ਲਾਈਨ ਫ੍ਰੀ ਹੋਏਗੀ ਤੇ ਤੁਹਾਡੀ ਕਾਲ ਜਿਹੜੀ ਹੈ ਜ਼ਰੂਰ ਮੈਂ ਦੁਬਾਰਾ ਜਿਹੜੀ ਹੈ ਉਹ ਜ਼ਰੂਰ ਲੈ ਲਾਂਗੇ। ਹਾਂਜੀ, ਅਗਲੀ ਕਾਲ ਜੀ ਰਮੇਸ਼ ਇੰਦਰ ਚੌਹਾਨ ਸਾਹਿਬ, ਤੁਸੀਂ ਆਉਂਦੇ ਰਹੋ।
ਹਾਂਜੀ ਯੁੱਧਵੀਰ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ
ਯੁੱਧਵੀਰ ਜੀ। ਜਿਸ ਤਰ੍ਹਾਂ ਹੁਣੀ ਤੁਸੀਂ ਬਿਆਨ ਕੀਤਾ ਸੀ ਕਿ ਆਪਣੇ ਜਿਹੜੇ ਲੀਡਰ ਬੰਦ ਕੀਤੇ ਹੋਏ ਉੱਥੇ ਆਪਣੇ ਸੋਰੀ ਕਸ਼ਮੀਰ ਦੇ ਵਿੱਚ, ਉਹਨਾਂ ਨੂੰ ਇਸ ਕਰਕੇ ਨਹੀਂ ਬਾਹਰ ਛੱਡਿਆ ਜਾ ਰਿਹਾ ਕਿ ਕਰਵਾਉਣਗੇ ਤਾਂ ਫਿਰ ਥੋੜੀ ਪ੍ਰੋਬਲਮ ਕ੍ਰੀਏਟ ਕਰਨਗੇ। ਆਮ ਬੰਦਾ ਤਾਂ ਉੱਥੇ ਪ੍ਰੋਬਲਮ ਕ੍ਰੀਏਟ ਕਰਦਾ ਨਹੀਂ ਯੁੱਧਵੀਰ ਜੀ, ਉਹ ਜਿਹੜੇ ਵਿਚਾਰੇ ਲੋਕ ਹੈਗੇ ਉਹਨਾਂ ਨੂੰ ਤਾਂ ਆਪਣੀ ਜ਼ਿੰਦਗੀ ਚਾਹੀਦੀ ਹੈ ਰੋਜ਼ ਦਾ, ਉਹਨਾਂ ਨੇ ਆਪਣਾ ਕਿੱਦਾਂ ਸਰਵਾਈਵ ਕਰਨਾ ਤਾਂ ਉਹਨਾਂ ਨੂੰ ਪਤਾ ਹੋਏਗਾ। ਲੇਕਿਨ ਜੇ ਇਹ ਲੀਡਰ ਜਿਹੜੇ ਹੈਗੇ ਆ ਟ੍ਰਬਲ ਕ੍ਰੀਏਟ ਕਰਦੇ ਆ, ਤਾਂ ਫਿਰ ਏਦਾਂ ਨਹੀਂ ਹੋ ਸਕਦਾ ਕਿ ਇੰਡੀਅਨ ਗਵਰਨਮੈਂਟ ਇਹਨਾਂ ਨੂੰ ਕਸ਼ਮੀਰ 'ਚ ਹੀ ਕਿਉਂ ਰੱਖੀ ਬੈਠੀ ਹੈ, ਉਹਨਾਂ ਨੂੰ ਉੱਥੇ ਟ੍ਰਾਂਸਫਰ ਕਰਕੇ ਕਿਤੇ ਹੋਰ ਆਊਟ ਆਫ ਕਸ਼ਮੀਰ ਜਾ ਕੇ ਤਿਹਾੜ ਜੇਲ੍ਹ 'ਚ ਰੱਖਣੀ ਹੈ, ਜਿੱਥੇ ਮਰਜ਼ੀ ਰੱਖਣ। ਮੇਰਾ ਮਤਲਬ ਵੀ ਉਹਨਾਂ ਨੂੰ ਜੇ ਕਸ਼ਮੀਰ 'ਚ ਰੱਖਣਗੇ ਕੁੰਡਨ ਲੇਟਰ 6 ਮਹੀਨਿਆਂ ਨੂੰ 12 ਸਾਲ ਨੂੰ, ਉਹਨਾਂ ਨੇ ਤਾਂ ਪ੍ਰੋਬਲਮ ਕ੍ਰੀਏਟ ਕਰਨੀ ਕਰਨੀ ਹੈ, ਕਿਉਂਕਿ ਉਹਨਾਂ ਦੀ ਰੋਜ਼ੀ ਰੋਟੀ ਚਲੇਗੀ। ਆਮ ਕਸ਼ਮੀਰੀਆਂ ਨੂੰ ਤਾਂ ਜ਼ਿੰਦਗੀ ਉਹਨਾਂ ਨੇ ਪਹਿਲਾਂ ਵੀ ਉੱਦਾਂ ਹੀ ਬਸਰ ਕਰਨੀ ਸੀ, ਹੁੰਦੀ ਕਰਨੀ ਹੈ। ਇਹਦੇ ਬਾਰੇ ਤੁਸੀਂ ਆਪਣੇ ਥੋੜ੍ਹਾ ਜਿਹਾ ਵਿਚਾਰ ਦੱਸੋ, ਮੈਂ ਉਹਦੇ ਸੁਣ ਲੈਂਦਾ। ਥੈਂਕ ਯੂ ਵੈਰੀ ਮੱਚ।
ਥੈਂਕ ਯੂ। ਦੇਖੋ, ਜਿੱਦਣ ਇੰਡੀਆ ਦੇ ਅੰਦਰ ਚਾਈਨਾ ਜਿੰਨੀ ਜ਼ਰੂਰਤ ਹੋ ਜਾਏਗੀ, ਦੇਖੋ ਚਾਈਨਾ ਨੇ, ਚਾਈਨਾ ਜੇ ਅੱਜ ਇਕਨੋਮਿਕਲੀ ਸਟਰੋਂਗ ਹੋਇਆ, ਮਿਲਟਰੀਲੀ ਸਟਰੋਂਗ ਹੋਇਆ, ਤੇ ਉਹਦੇ ਵਿੱਚ ਉਹਨਾਂ ਨੇ ਜ਼ਰੂਰਤ ਵੀ ਦਿਖਾਈ ਹੈ। ਇੰਡੀਆ ਇਸ ਵੇਲੇ ਇੱਕ ਡਰਪੋਕ ਕੰਟਰੀ ਹੈ, ਇਹ ਮੈਂ ਦੁਬਾਰਾ ਦੁਹਰਾ ਰਿਹਾ, ਬੜੀ ਸੋਚ ਸਮਝ ਕੇ, ਹੋ ਸਕਦਾ ਕੁਛ ਲੋਕ ਅਫੈਂਡ ਵੀ ਹੋ ਜਾਣ। ਇੰਡੀਆ ਇਸ ਵੇਲੇ ਇੱਕ ਡਰਪੋਕ ਕੰਟਰੀ ਹੈ, ਜਦੋਂ ਤੱਕ ਉਹਨਾਂ ਦੇ ਅੰਦਰ ਚਾਈਨਾ ਵਾਲੀ ਜ਼ਰੂਰਤ ਨਹੀਂ ਆਏਗੀ, ਉਸ ਵੇਲੇ ਤੱਕ ਕੁਛ ਨਹੀਂ ਕਰ ਸਕਦੇ ਹੋ, ਠੀਕ ਹੈ। ਉਹ ਤੇ ਐਟ ਦੀ ਐਂਡ ਆਫ ਦਾ ਡੇ ਆਮ ਲੋਕਾਂ ਨੂੰ, ਤੁਸੀਂ ਬਿਲਕੁਲ ਠੀਕ ਕਿਹਾ, ਆਮ ਲੋਕਾਂ ਨੂੰ ਟ੍ਰਬਲ ਕ੍ਰੀਏਟ ਕਰ ਰਹੇ ਹੋ ਤੁਸੀਂ। ਮੈਂ ਤਾਂ ਹੁਣੇ ਕਿਹਾ ਆਮ ਲੋਕਾਂ 'ਚ ਕਿਉਂ ਤੁਸੀਂ ਗੁੱਸਾ ਵਧਾ ਰਹੇ ਹੋ, ਕਿਉਂਕਿ ਜਦੋਂ ਤੁਸੀਂ ਆਮ ਲੋਕਾਂ ਦੀ ਫੋਨ ਲਾਈਨਸ ਬੰਦ ਕਰੋਗੇ, ਉਹਨਾਂ ਨੂੰ ਕਰਫਿਊ ਦੇ ਵਿੱਚ ਰੱਖੋਗੇ ਇੰਨੇ ਦਿਨ, ਤੇ ਆਮ ਲੋਕ ਇਸ ਕੇਸ 'ਚ ਕਿਲ ਕਰਨ ਦੀ ਜ਼ਰੂਰਤ ਨਹੀਂ। ਇਸ ਕੇਸ ਦੇ ਵਿੱਚ ਤੁਹਾਨੂੰ ਉਹਨਾਂ ਨੂੰ ਪਕੜਨਾ ਪਏਗਾ ਜਿਹੜੇ ਲੀਡਰਸ ਨੇ, ਠੀਕ ਹੈ, ਜਿਹੜੇ ਲੀਡਰਸ ਨੇ, ਜਿਹੜੇ ਇਹਦੀ ਦੁਕਾਨਾਂ ਬੰਦ ਹੋਈਆਂ ਉਹਨਾਂ ਨੂੰ ਨਜ਼ਰਬੰਦ ਕਰਕੇ ਰੱਖੋ, ਆਮ ਲੋਕਾਂ ਨੂੰ ਛੱਡ ਦਿਓ। ਆਮ ਲੋਕ ਤੁਸੀਂ ਫੋਨ ਲਾਈਨਾਂ ਤੁਹਾਨੂੰ ਖੋਲਣੀਆਂ ਪੈਣਗੀਆਂ, ਕਰਫਿਊ ਰਿਲੈਕਸ ਕਰਨੇ ਪੈਣਗੇ, ਔਰ ਵੱਧ ਤੋਂ ਵੱਧ ਸਪੋਰਟ ਕਰੋ ਉੱਥੇ ਦੇ ਜਿਹੜਾ ਆਮ ਜੰਮੂ ਕਸ਼ਮੀਰ ਦੇ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਵੱਧ ਤੋਂ ਵੱਧ ਹੋਰ ਸਹੂਲਤਾਂ ਦਿਓ। ਇੱਕ ਆ ਸਮਿਟ ਹੋ ਰਿਹਾ ਇਹਦੇ ਨਾਲ, ਹੋਰ ਤੁਸੀਂ ਉੱਥੇ ਉਹਨਾਂ ਨੂੰ ਕਹੋ ਜੀ ਤੁਹਾਡੀ ਐਜੂਕੇਸ਼ਨ ਫਰੀ ਕਰਾ ਦਿਓ, ਕੁਛ ਨਾ ਕੁਛ ਐਕਸਟਰਾ ਦੇ ਦਿਓ, ਤਾਂ ਕਿ ਕੱਲ੍ਹ ਤੱਕ ਜੋ ਸਵਾਲ ਇਹ ਹੋ ਰਿਹਾ ਸੀਗਾ ਕਿ ਜੀ ਹਾਂਜੀ ਅਸੀਂ ਤਾਂ ਕੱਲ੍ਹ ਤੱਕ ਵੀ ਕਹਿ ਰਹੇ ਹਾਂ ਕਿ ਕੋਈ ਐਸਾ ਰਾਈਟ ਪੰਜਾਬ ਦੇ ਲੋਕਾਂ ਨੂੰ, ਦਿੱਲੀ ਦੇ ਲੋਕਾਂ ਨੂੰ ਜ਼ਿਆਦਾ ਨਹੀਂ ਹੈ, ਜੰਮੂ ਕਸ਼ਮੀਰ ਦੇ ਲੋਕਾਂ ਨੂੰ ਬਰਾਬਰ ਦੇ ਹੱਕ ਨੇ, ਬਰਾਬਰ ਨਾਲੋਂ ਵੀ ਜ਼ਿਆਦਾ ਕਰ ਦਿਓ। ਉੱਥੇ ਉਹਨਾਂ ਨੂੰ ਕਹੋ ਜੀ ਤੁਹਾਡੀ ਯੂਨੀਵਰਸਿਟੀ ਫਰੀ ਕਰ ਦਿੱਤੀ, ਲਓ ਜੀ ਸਾਰੇ ਜਿੰਨੇ ਵੀ, ਤਾਂ ਕਿ ਕੋਈ ਲੋਕ ਪੜ੍ਹਨਗੇ ਲਿਖਣਗੇ ਵਧੀਆ ਕੰਮ ਕਰਨਗੇ ਉੱਥੇ ਜੰਮੂ ਕਸ਼ਮੀਰ ਦੇ। ਉਹਨੂੰ ਕਹੋ ਜੀ ਲੋਕ ਥੋੜ੍ਹਾ ਪ੍ਰੋਟੈਸਟ ਕਰਨਗੇ ਪੰਜਾਬ ਦੇ ਵਿੱਚ, ਦਿੱਲੀ 'ਚ, ਕਿ ਜੀ ਇਹਨਾਂ ਨੂੰ ਕਿਉਂ ਫਰੀ ਕਰ ਦਿੱਤਾ। ਉਹ ਕਹੋ ਜੀ ਕੋਈ ਗੱਲ ਨਹੀਂ, ਇਸ ਵੇਲੇ ਥੋੜ੍ਹਾ ਮੌਕਾ ਖਰਾਬ ਹੈ, 5 ਸਾਲ ਲਈ, 10 ਸਾਲ ਲਈ ਜੰਮੂ ਕਸ਼ਮੀਰ ਦੇ ਸਾਰੇ ਯੂਨੀਵਰਸਿਟੀ ਦੇ ਸਟੂਡੈਂਟ ਦੀ ਅਸੀਂ ਐਜੂਕੇਸ਼ਨ ਜਿੱਥੇ ਇੰਨਾ ਖਰਚਾ ਸਰਕਾਰ ਕਰਦੀ ਉਹ ਕਰ ਦੇਵੇ, ਔਰ ਜਿਹੜੇ ਲੀਡਰਸ ਨੇ ਉਹਨਾਂ ਨੂੰ ਫਿਰ ਤੁਸੀਂ ਚਾਈਨਾ ਸਟਾਈਲ ਨਿਬੜੋ ਉਹਨਾਂ ਦੇ ਨਾਲ, ਇਨ ਦਾ ਸੈਂਸ ਕਿ ਉਹਨਾਂ ਨੂੰ ਡਿਟੇਨ ਕਰੋ ਜੋ ਮਰਜ਼ੀ ਕਰੋ, ਜਿਹਨਾਂ ਦੀ ਦੁਕਾਨਾਂ ਬੰਦ ਨੇ। ਸੋ ਲੱਖਾਂ ਹੀ ਲੋਕ ਜਿਹੜੇ ਜੰਮੂ ਕਸ਼ਮੀਰ ਦੇ ਨੇ ਉਹਨਾਂ ਨੂੰ ਫਾਇਦਾ ਪਹੁੰਚਾਓ, ਐਕਸਟਰਾ ਫਾਇਦਾ ਪਹੁੰਚਾ ਦਿਓ, ਜੋ ਵੀ ਤੁਸੀਂ ਐਕਸਟਰਾ ਫਾਇਦਾ ਪਹੁੰਚਾ ਸਕਦੇ ਹੋ। ਕੋਈ ਐਜੂਕੇਸ਼ਨ ਉਹਨਾਂ ਦੀ ਫਰੀ ਕਰ ਦਿਓ, ਸਕੂਲਿੰਗ ਤੇ ਆਲਰੇਡੀ ਸਰਕਾਰੀ ਸਕੂਲਾਂ 'ਚ ਫਰੀ ਹੁੰਦੀ ਹੈ, ਯੂਨੀਵਰਸਿਟੀ ਐਜੂਕੇਸ਼ਨ ਉਹਨਾਂ ਦੀ ਫਰੀ ਕਰੋ, ਇੱਕ ਦੋ ਕੋਈ ਮੈਡੀਕਲ ਕਾਲਜ ਉੱਥੇ ਹੋਰ ਜਾਂ ਮੈਡੀਕਲ ਹਸਪਤਾਲ ਉੱਥੇ ਖੋਲ੍ਹਣ ਦਾ ਸਿਲਸਿਲਾ ਸ਼ੁਰੂ ਕਰ ਦਿਓ, ਉੱਥੇ ਜਾ ਕੇ ਨੀਂਹ ਪੱਥਰ ਰੱਖੋ, ਕੰਮ ਸ਼ੁਰੂ ਕਰ ਦਿਓ, ਕਰ ਦਿਓ 900-200 ਕਰੋੜ ਰੁਪਇਆ ਹੋਰ ਲਾ ਦਿਓ, ਮਿਲਟਰੀ ਥੋੜ੍ਹੀ ਜਿਹੀ ਘਟਾਓ ਉੱਥੋਂ, ਮਿਲਟਰੀ ਘਟਾ ਦਿਓ, ਹੋਰ ਰਿਲੈਕਸੇਸ਼ਨ ਕਰ ਦਿਓ। ਜਦੋਂ ਇੱਦਾਂ ਦੀ ਚੀਜ਼ਾਂ ਕਰੋਗੇ ਲੋਕਾਂ ਨੂੰ ਜਦ ਤਾਈਂ ਕੌਨਫੀਡੈਂਸ 'ਚ ਨਹੀਂ ਲਾਓਗੇ ਤਦ ਤਾਈਂ ਗੱਲ ਨਹੀਂ ਬਣੀ। ਉਹ ਲੀਡਰਸ 'ਤੇ ਸਖਤੀ, ਇਹਨਾਂ ਨੇ ਇਹੀ ਤਾਂ ਗਲਤੀ ਕੀਤੀ ਹੈ। ਕਾਂਗਰਸ ਨੇ ਕੀਤਾ ਕੀ ਹੈ? ਕਾਂਗਰਸ ਨੇ ਕਿਹਾ ਹੈ ਕਿ ਲੋਕਾਂ ਦਾ ਕੋਈ ਫਾਇਦਾ ਨਹੀਂ ਕੀਤਾ 70 ਸਾਲ ਦੇ ਰਾਜ ਦੇ ਵਿੱਚ। ਜੰਮੂ ਕਸ਼ਮੀਰ ਦੇ ਲੋਕਾਂ ਦੀ ਕਿਹੜੀ ਤਰੱਕੀ ਹੋਈ ਹੈ? ਕਿਹੜੇ ਹਸਪਤਾਲ ਉੱਥੇ ਖੁੱਲ੍ਹੇ ਨੇ? ਆਹ ਹੁਣ ਰੀਸੈਂਟਲੀ ਯੂਨੀਵਰਸਿਟੀਜ਼ ਖੁੱਲ੍ਹਣੀਆਂ ਸ਼ੁਰੂ ਹੋਈਆਂ, ਲੱਦਾਖ ਦੇ ਵਿੱਚ ਤਾਂ ਹੁਣ ਬਣੀ ਹੈ ਯੂਨੀਵਰਸਿਟੀ। ਲੱਦਾਖ ਦੀ ਯੂਨੀਵਰਸਿਟੀ ਦੀ ਉੱਦਣ ਮੈਂ ਵੀਡੀਓ ਦੇਖ ਰਿਹਾ ਸੀ, ਤੁਹਾਨੂੰ ਹੈਰਾਨ ਹੋ ਜਾਏਗਾ, ਇੱਥੇ ਛੋਟੇ ਛੋਟੇ ਸਕੂਲ ਦਾ ਵੀ ਉਹ ਜਿਹਾ ਵੀਡੀਓ ਨਹੀਂ ਹੁਣ ਦੇਖੋਗੇ ਤੁਸੀਂ, ਛੋਟਾ ਜਿਹਾ ਨਿੱਕੀ ਜਿਹੀ ਯੂਨੀਵਰਸਿਟੀ ਉਹਨਾਂ ਦੀ ਲੱਦਾਖ ਦੇ ਵਿੱਚ ਇੰਨਾ, ਬਟ 57% ਏਰੀਆ ਜੰਮੂ ਕਸ਼ਮੀਰ ਦਾ ਲੱਦਾਖ ਹੈ। ਜੰਮੂ ਕਸ਼ਮੀਰ ਇਜ਼ ਹਾਰਡਲੀ ਓਨਲੀ 16%, ਐਕਚੁਅਲੀ ਲੈਸ ਦੈਨ 16%, 16% 16% ਇਜ਼ ਕਸ਼ਮੀਰ ਵੈਲੀ, ਠੀਕ ਹੈ, 24% ਜੰਮੂ ਹੈ, 57% ਲੱਦਾਖ ਹੈ। 57% ਏਰੀਆ 'ਚ ਇੱਕ ਛੋਟੀ ਜਿਹੀ ਨਿੱਕੀ ਜਿਹੀ ਯੂਨੀਵਰਸਿਟੀ ਹੁਣ ਖੁੱਲ੍ਹੀ ਹੈ। ਸੋ ਤੁਸੀਂ ਉੱਥੇ ਯੂਨੀਵਰਸਿਟੀਜ਼ ਹੋਰ ਖੋਲ੍ਹੋ, ਉੱਥੇ ਹੋਸਪਿਟਲ ਬਣਾਓ। ਥੋੜ੍ਹੇ ਲੋਕ ਬਾਕੀ ਦੇ ਕਹਿਣਗੇ ਵੀ ਸਾਨੂੰ ਹੈਲਪ ਨਹੀਂ ਕਰ ਰਹੇ, ਕੋਈ ਯਾਰ ਰੁਕ ਜਾਓ, ਹਜੇ ਥੋੜ੍ਹੀ ਉੱਥੇ ਜੰਮੂ ਕਸ਼ਮੀਰ 'ਚ ਹੈਲਪ ਕਰਨ ਦੀ ਲੋੜ ਹੈ। ਸੋ ਕਰ ਵੀ ਰਹੀ ਹੈ, ਆਈ ਐਮ ਸ਼ੋਰ ਸਰਕਾਰ ਕਰ ਰਹੀ ਹੈ, ਲੇਕਿਨ ਦੇਖੋ ਜੇ ਜਦੋਂ ਇੰਡੀਆ ਥੋੜ੍ਹਾ ਜਿਹਾ ਚਾਈਨਾ ਸਟਾਈਲ ਕੰਮ ਕਰੇਗਾ ਫਿਰ ਹੀ ਇੰਡੀਆ ਜਿਹੜਾ ਹੈ ਥੋੜ੍ਹੀ ਗਰੋਥ ਕਰ ਸਕੇਗਾ, ਅਦਰਵਾਈਜ਼ ਚਾਈਨਾ ਦੇਖੋ ਅੱਜ ਕਿੱਥੇ ਪਹੁੰਚ ਗਿਆ। ਇੰਡੀਆ ਇਜ਼ ਨੋ ਮੈਚ ਫੋਰ ਚਾਈਨਾ, ਚਾਈਨਾ ਅੱਜ ਬਹੁਤ ਅੱਗੇ ਪਹੁੰਚ ਗਿਆ ਇਕਨੋਮਿਕਲੀ, ਮਿਲਟਰੀਲੀ, ਬਰਾਬਰ ਜੇ ਸੀਗੇ ਇੰਡੀਆ ਔਰ ਚਾਈਨਾ ਤੁਸੀਂ ਅੱਜ ਤੋਂ 30-40 ਸਾਲ ਪਹਿਲਾਂ ਚਲੇ ਜਾਓ ਤੋ, ਲੇਕਿਨ ਚਾਈਨਾ ਤਾਂ ਅੱਜ ਕੋਈ ਮੁਕਾਬਲਾ ਹੀ ਨਹੀਂ ਹੈ, ਚਾਈਨਾ ਕਿੱਥੇ ਦਾ ਕਿਤੇ ਪਹੁੰਚ ਗਿਆ ਹੈਗਾ ਅੱਜ ਇਸੇ ਕਾਰਨ। ਹਾਂਜੀ, ਨੈਕਸਟ ਕਾਲ ਜੀ, ਤੁਸੀਂ ਨਾਮ ਜ਼ਰੂਰ ਆਪਣਾ ਦੱਸ ਦਿਓ। 6617959 ਕੌਣ ਸਾਹਿਬ ਬੋਲ ਰਹੇ ਜੀ?
ਹਾਂਜੀ, ਸਤਿ ਸ਼੍ਰੀ ਅਕਾਲ ਜੀ, ਦਿਵੀਰ ਜੀ, ਮੈਂ ਅਮਰਜੀਤ ਸਿੰਘ ਬੋਲ ਰਿਹਾ ਜੀ।
ਅਮਰਜੀਤ ਸਿੰਘ ਜੀ, ਤੁਸੀਂ ਕਿੱਥੋਂ ਕਾਲ ਕਰ ਰਹੇ ਹੋ?
ਮੈਂ ਜਦਵੀਰ ਜੀ ਯੂਐਸ ਦੇ ਵਿੱਚ ਸੀਗਾ ਇਸ ਸਮੇਂ ਤੇ ਮੇਰਾ ਯੂਐਸ ਵਾਲਾ
ਨੰਬਰ ਕਾਲ ਕਰ ਰਿਹਾ ਜੀ। ਹਾਂ, ਮੈਂ ਉਹੀ ਦੇਖ ਰਿਹਾ ਸੀ ਕੋ ਨੰਬਰ ਨਵਾਂ। ਹਾਂਜੀ ਹਾਂਜੀ, ਗੋ ਹੈਡ।
ਹਾਂਜੀ ਹਾਂਜੀ ਹਾਂਜੀ, ਜਦਵੀਰ ਜੀ, ਭਾਈ ਸਾਹਿਬ ਕਹਿ ਕੇ ਗਏ ਕਿ ਬਈ ਡੈਮੋਕ੍ਰੇਸੀ ਜਿਹਨਾਂ ਕੰਟਰੀਜ਼ ਦੇ ਵਿੱਚ ਨਹੀਂ ਹੈਗੀਆਂ ਉਹ ਆਨਰ ਕਰ ਰਹੀ ਹੈ ਮੋਦੀ ਸਾਹਿਬ ਨੂੰ। ਗੱਲ ਇੱਦਾਂ ਆ ਕਿ ਜੇ ਸਾਊਦੀ ਅਰੇਬੀਆ ਦੇ ਵਿੱਚ ਸ਼ਰੀਆ ਲਾਅ ਹੈਗਾ, ਇਹ ਪਾਕਿਸਤਾਨ ਕੀ ਹਿੰਮਤ ਕਰ ਸਕਦਾ ਉਹਨਾਂ ਨੂੰ ਕਹਿਣ ਨੂੰ ਵੀ ਭਾਈ ਤੁਹਾਡੇ ਤਾਂ ਸ਼ਰੀਆ ਲਾਅ ਤੁਸੀਂ ਮੰਨਦੇ ਹੈਗੇ ਹੋ ਤੇ ਬਈ ਤੁਸੀਂ ਮੋਦੀ ਸਾਹਿਬ ਨੂੰ ਆਨਰ ਕਰ ਰਹੇ ਹੋ, ਪਹਿਲਾਂ ਤੁਸੀਂ ਸ਼ਰੀਆ ਦਾ ਆਪਣਾ ਬੰਦ ਕਰੋ, ਉੱਥੇ ਵੀ ਡੈਮੋਕ੍ਰੇਸੀ ਪੂਰੀ ਹੋਣੀ ਚਾਹੀਦੀ ਆ। ਫਿਰ ਚਾਈਨਾ ਦੇ ਪੂਰੇ ਹੱਥਾਂ ਦੇ ਵਿੱਚ ਖੇਡਦੇ ਆ, ਉਹਨਾਂ ਦਾ ਕਿਹਾ ਪੂਰਾ ਮੰਨਦੇ ਆ ਕਿ ਉੱਥੇ ਡੈਮੋਕ੍ਰੇਸੀ ਹੈਗੀ ਆ ਪੂਰੀ। ਉਹਨਾਂ ਨੇ ਤਾਂ ਖੈਰ ਮੋਦੀ ਸਾਹਿਬ ਨੂੰ ਆਨਰ ਨਹੀਂ ਕੀਤਾ, ਪਰ ਇਹ ਫਿਰ ਉਹਨਾਂ ਦੀ ਗੱਲ ਕਿਉਂ ਮੰਨਦੇ ਆ ਪੂਰੀ ਪਾਕਿਸਤਾਨ ਵਾਲੇ? ਤੀਜੀ ਗੱਲ, ਇਮਰਾਨ ਸਾਹਿਬ ਦਾ ਬਿਆਨ ਆਇਆ ਸੀ ਕੱਲ੍ਹ ਕਿ ਕਹਿੰਦੇ ਕਸ਼ਮੀਰ ਦੇ ਅੰਬੈਸਡਰ ਦੇ ਵਜੋਂ ਹੁਣ ਮੈਂ ਪੂਰੀ ਦੁਨੀਆ ਦੇ ਵਿੱਚ ਕੰਮ ਕਰਾਂਗਾ। ਉਹ ਪਹਿਲਾਂ ਪ੍ਰਧਾਨ ਮੰਤਰੀ ਦੇ ਤੌਰ ਤੇ ਤੁਸੀਂ ਕੰਮ ਕਰ ਲਓ, ਕਿਉਂਕਿ ਤੁਸੀਂ ਸਿਰਫ ਫੌਜ ਦੇ ਇੱਕ ਬਣ ਕੇ ਪਪੇਟ ਬਣ ਕੇ ਤੁਸੀਂ ਕਰ ਰਹੇ ਹੋ ਕੰਮ, ਤੇ ਪਾਕਿਸਤਾਨ ਦਾ ਹਿੱਤ ਤਾਂ ਤੁਸੀਂ ਸੋਚ ਹੀ ਨਹੀਂ ਰਹੇ ਹੋ। ਪਾਕਿਸਤਾਨ ਨੂੰ ਤਾਂ ਹਜੇ ਡਿਵੈਲਪਮੈਂਟ ਦੀ ਲੋੜ ਹੈਗੀ ਆ, ਤੇ ਤੁਸੀਂ ਲੜਾਈਆਂ ਝਗੜੇ ਹੋਰ ਆਹ ਏਅਰ ਸਪੇਸ ਬੰਦ ਕਰਨ ਦੀਆਂ ਗੱਲਾਂ ਕਰ ਰਹੇ ਹੋ, ਮੈਂ ਕਸ਼ਮੀਰ ਦਾ ਅੰਬੈਸਡਰ ਬਣ ਕੇ ਕੰਮ ਕਰਨਾ। ਭਾਈ ਸਾਹਿਬ, ਲੋੜ ਇਸ ਟਾਈਮ ਤੁਹਾਨੂੰ ਤਰੱਕੀ ਕਰਨ ਦੀ ਆ, ਤੁਸੀਂ ਆਪਣੇ ਵੱਲ ਧਿਆਨ ਦਿਓ। ਸੋ ਇਹੀ ਕੁਛ ਕਹਿਣਾ ਸੀ ਜੀ, ਬਾਕੀ ਤੁਸੀਂ ਆਪਣੇ ਵਿਚਾਰ ਦੇ ਦਿਓ ਇਹਨਾਂ ਦੇ। ਥੈਂਕ ਯੂ ਜੀ।
ਥੈਂਕ ਯੂ। ਦੇਖੋ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਇਹ ਨੀਡ ਆਫ ਦਾ ਆਵਰ ਤੇ ਇਹੀ ਹੈ, ਸਮੇਂ ਦੀ ਇਹੀ ਮੰਗ ਹੈ, ਸਮੇਂ ਦੀ ਇਹੀ ਜ਼ਰੂਰਤ ਹੈ ਅਮਰਜੀਤ ਸਾਹਿਬ, ਕਿ ਜੇ ਇਕਨੋਮੀ ਜਿਹੜੀ 5% ਤੇ ਸੀਗੀ ਉਹ 2.5-3% ਤੇ ਰਹਿ ਗਈ ਹੈ, ਜਾਂ ਤਾਂ ਕਹਿ ਦਿਓ ਜੀ ਇਕਨੋਮੀ 5% GDP ਤੋਂ ਜੀ ਉਹ ਚਲੋ 19 ਵੀ ਰਹਿ ਗਈ ਹੋਵੇ ਤਾਂ ਵੀ ਕੋਈ ਗੱਲ ਨਹੀਂ ਹੈ, ਮੇਨਟੇਨ ਨਿਆ ਪਾਕਿਸਤਾਨ ਦੇ ਵਿੱਚ ਕੋਈ ਮੇਨਟੇਨ ਕਰਨ ਦੀ ਵੀ ਗੱਲ ਹੋ ਗਈ ਹੋਵੇ ਵੀ ਜਿੰਨੀ ਇਕਨੋਮੀ ਚੱਲਦੀ ਸੀ ਉਹੀ ਮੇਨਟੇਨ ਕਰ ਲਈਏ, ਨਹੀਂ, ਇਕਨੋਮਿਕ ਇੰਡੀਕੇਟਰ ਹੈਜ਼ ਗੋਨ ਡਾਊਨ, ਦੈਟਸ ਪੁਆਇੰਟ ਨੰਬਰ 1। ਮਹਿੰਗਾਈ ਜਿਹੜੀ ਆ ਉਹ ਲਗਾਤਾਰ ਵੱਧ ਰਹੀ ਹੈ, ਮਹਿੰਗਾਈ ਨੂੰ ਘੱਟ ਕਰਨ ਦੀ ਗੱਲ ਕੀਤੀ ਸੀ, ਮਹਿੰਗਾਈ ਜਿਹੜੀ ਆ ਉਹ ਲਗਾਤਾਰ ਵੱਧ ਰਹੀ ਹੈ, ਨਾ ਮਹਿੰਗਾਈ ਕਿਸੇ ਸੂਰਤ ਹਾਲ ਦੇ ਵਿੱਚ ਘਟੀ ਹੈ, ਕਿਆ ਕਿਤੇ ਕੋਈ ਕ੍ਰਾਈਮ ਘਟ ਗਿਆ ਹੈ ਜੀ। ਔਰ ਫਿਰ ਉੱਥੇ ਇਸ ਵੇਲੇ ਐਡਾ ਵੱਡਾ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ ਹੋਇਆ ਵੀ ਕਿੱਥੋਂ ਪੈਸੇ ਲੈਣੇ ਆ, ਕੀ ਕਰਨਾ ਹੈ, ਉਹ ਸਾਰਾ ਦਿਨ ਤੇ ਉਹਦੇ ਵਿੱਚ ਨਿਕਲ ਜਾਂਦਾ ਹੈ। ਜਾਂ ਤਾਂ ਕਹਿ ਦਿਓ ਜੀ ਕੋਈ ਵੀ ਇਸ ਵੇਲੇ ਪਾਕਿਸਤਾਨ ਦੀ ਇਕਨੋਮੀ ਬਹੁਤ ਵਧੀਆ, ਸਰਪਲਸ ਬੜਾ ਵਧੀਆ ਚੱਲ ਗਿਆ। ਸੋ ਮੈਂ ਤੇ ਬੜੀ ਵਾਰੀ ਗੱਲ ਕੀਤੀ ਹੈ ਕਿ ਬਿਲਕੁਲ ਉਹਨਾਂ ਦੇ ਐਡਵਾਈਜ਼ਰ ਨੂੰ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਇਮਰਾਨ ਖਾਨ ਸਾਹਿਬ ਤੁਸੀਂ ਨਾ ਛੱਡੋ ਕਸ਼ਮੀਰ, ਤੁਸੀਂ ਕਹਿ ਦਿਓ ਕਿ ਜੀ 10 ਸਾਲ ਬਾਅਦ ਕਸ਼ਮੀਰ ਡੈਫੀਨੇਟਲੀ ਲੈ ਲਾਂਗੇ, ਜਿਹੜਾ 70 ਸਾਲ ਲੋਕਾਂ ਨੂੰ ਸੁਪਨਾ ਦਿਖਾਇਆ 10 ਸਾਲ ਹੋਰ ਇੰਤਜ਼ਾਰ ਕਰਵਾ ਲਓ, 70 ਸਾਲ ਵੀ ਕਹਿੰਦੇ ਰਹੇ ਹਾਂ ਕਿ ਕਸ਼ਮੀਰ ਬਣੇਗਾ ਪਾਕਿਸਤਾਨ, ਇਹ ਸੁਪਨਾ ਦਿਖਾਇਆ ਹੀ ਹੈ, ਔਰ 70 ਸਾਲ ਦੇ ਵਿੱਚ ਹੋਇਆ ਕੀ ਹੈ, ਕੋਈ ਕਸ਼ਮੀਰ ਪਾਕਿਸਤਾਨ ਤੇ ਬਣਿਆ ਨਹੀਂ ਹੈ। ਤੋ ਕਹਿ ਦਿਓ 10 ਸਾਲ ਬਾਅਦ ਲਵਾਂਗੇ, ਪੁੱਟ ਇਟ ਔਨ ਅ ਬੈਕ ਬਰਨਰ, ਡੋਂਟ ਸੇ ਕਿ ਅਸੀਂ ਕਸ਼ਮੀਰ ਦੀ ਗੱਲ ਨਹੀਂ ਕਰਾਂਗੇ, ਪੁੱਟ ਇਟ ਔਨ ਅ ਬੈਕ ਬਰਨਰ ਫੋਰ 10 ਈਅਰਸ, 10 ਈਅਰਸ ਇਕਨੋਮੀ ਸਟਰੈਂਥਨ ਕਰ ਲਓ, ਜੋ ਚਾਈਨਾ ਨੇ ਇੰਡੀਆ ਨੇ ਕੀਤਾ, ਜੋ ਚਾਈਨਾ ਨੇ ਇੰਡੀਆ ਦੇ ਨਾਲ ਕੀਤਾ, ਪਾਕਿਸਤਾਨ ਔਰ ਇੰਡੀਆ ਨੂੰ ਵੀ ਇੱਕ ਜੇ ਅੱਗੇ ਵਧਣਾ ਹੈ ਤਾਂ ਇਹੀ ਕਰਨਾ ਪਏਗਾ। ਚਾਈਨਾ ਨੇ ਕਿਸੇ ਨਾਲ ਲੜਾਈ ਨਹੀਂ ਲੜੀ ਪਿਛਲੇ 50 ਸਾਲਾਂ 'ਚ, ਕਿਹਾ ਚਾਈਨਾ ਨੇ ਕਿਸੇ ਨਾਲ ਲੜਾਈ ਲੜੀ ਹੈ, ਕਿਸੇ ਨਾਲ ਲੜਾਈ ਨਹੀਂ ਲੜੀ, ਨੋਬਡੀ। ਚਾਈਨਾ ਨੇ ਆਪਣੀ ਇਕੋਨਮੀ ਵੱਲ ਫੋਕਸ ਕੀਤਾ, ਚਾਈਨਾ ਨੇ ਖੁਦ ਨੂੰ ਇੰਨਾ ਕੁ ਪਾਵਰਫੁਲ ਕਰ ਲਿਆ ਚਾਈਨਾ ਨੇ ਕਿ ਅੱਜ ਉਹ ਇੰਡੀਆ ਤੋਂ ਕਿਤੇ ਅੱਗੇ ਨੇ, ਇੰਡੀਆ ਤੋਂ ਕਿਹਾ ਕਿਸੇ ਹੋਰ ਤੋਂ ਕਿਤੇ ਅੱਗੇ ਨਿਕਲ ਗਿਆ। ਅੱਜ ਅਮਰੀਕਾ ਦੇ ਨਾਲ 40 ਸਾਲ ਪਹਿਲਾਂ ਚਾਈਨਾ ਕਦੇ ਸੋਚ ਵੀ ਨਹੀਂ ਸਕਦਾ ਸੀਗਾ ਅਮਰੀਕਾ ਦੇ ਨਾਲ ਗੱਲ ਕਰਨ ਦੀ, ਅੱਜ ਚਾਈਨਾ ਅਮਰੀਕਾ ਦੇ ਨਾਲ ਟੱਕਰ ਲੈ ਰਿਹਾ। ਸੋ ਇੰਡੀਆ ਔਰ ਪਾਕਿਸਤਾਨ ਦੇ ਵਿੱਚ ਵੀ ਜਿਹੜੀ ਕੰਟਰੀ ਬਹੁਤ ਤੇਜ਼ੀ ਨਾਲ ਇਕਨੋਮਿਕਲੀ ਅੱਗੇ ਵੱਧ ਜਾਏਗੀ, ਆਪਣੇ ਆਪ ਨੂੰ ਸਟਰੈਂਥਨ ਕਰ ਲਏਗੀ, ਉਹ ਕੰਟਰੀ 10 ਸਾਲਾਂ ਤੋਂ ਵਿੱਚ ਹੋਰ ਜ਼ਿਆਦਾ ਸਟਰੋਂਗ ਹੋ ਜਾਏਗੀ। ਅੱਜ ਰਸ਼ੀਆ ਨੇ ਆਪਣੇ S-400 ਮਿਸਾਈਲ ਸਿਸਟਮ ਵੇਚਣਾ, ਇੰਡੀਆ ਨੇ ਜਾ ਕੇ ਐਡਵੋਕੇਟ ਕਰ ਦਿੱਤਾ, G7 ਕੰਟਰੀਜ਼ ਦੇ ਵਿੱਚ ਇੰਡੀਆ ਨੇ ਬੋਲਿਆ ਜੀ ਰਸ਼ੀਆ ਨੂੰ ਵਾਪਸ ਲੈ ਕੇ ਆਓ, ਰਸ਼ੀਆ ਤਾਂ ਸਾਰੀ ਉਮਰ ਅਹਿਸਾਨਮੰਦ ਰਹੇਗਾ ਇੰਡੀਆ ਦਾ। ਔਰ ਦੂਸਰਾ, ਅੱਜ ਵੀ ਸਭ ਤੋਂ ਜ਼ਿਆਦਾ ਹਥਿਆਰ ਜਿਹੜੇ ਇੰਡੀਆ ਖਰੀਦਦਾ ਅੱਜ ਦੀ ਡੇਟ ਦੇ ਵਿੱਚ ਵੀ, ਈਵਨ ਟੂਡੇ, ਇਟ ਵਿਚ ਇਜ਼ ਦੈਟ ਕੰਟਰੀ ਇਜ਼ ਰਸ਼ੀਆ। ਰਸ਼ੀਆ ਤੋਂ ਸਭ ਤੋਂ ਜ਼ਿਆਦਾ ਹਥਿਆਰ ਅੱਜ ਵੀ ਰਸ਼ੀਆ ਤੋਂ ਲੈਂਦਾ ਹੈ। ਫਾਸਟੈਸਟ ਗਰੋਇੰਗ ਕਿਹੜੀ ਹੈ ਤੇਜ਼ੀ ਦੇ ਨਾਲ, ਉਹ ਇਜ਼ਰਾਈਲ ਔਰ ਅਮੈਰੀਕਾ ਹੈ, ਦੈਟ ਇਜ਼ ਦ ਫਾਸਟੈਸਟ ਗਰੋਇੰਗ। ਬੜੀ ਤੇਜ਼ੀ ਦੇ ਨਾਲ ਇੰਡੀਆ ਇਹਨਾਂ ਦੀ ਜਦੋਂ ਹਥਿਆਰ ਖਰੀਦਣ ਦਾ ਵਧਾ ਰਿਹਾ ਹੈ। ਫਰਾਂਸ ਦੇ ਵਿੱਚ ਜਿੱਥੇ G7 ਸਮਿਟ ਹੋਇਆ, ਫਰਾਂਸ ਨੇ ਆਪਣੇ ਹਥਿਆਰ ਵੇਚਣੇ ਆ, ਨਿਊਕਲੀਅਰ ਰਿਐਕਟਰ ਉਹਨਾਂ ਨੇ ਵੇਚਣੇ ਆ ਸਾਰਿਆਂ ਨੇ, ਇੰਕਲੂਡਿੰਗ ਕੈਨੇਡਾ, ਕੈਨੇਡਾ ਨੇ ਵੀ ਆਪਣੇ ਨਿਊਕਲੀਅਰ ਰਿਐਕਟਰ ਉੱਥੇ ਵੇਚਣਾ, ਹਰ ਕੋਈ ਉੱਥੇ ਨਿਊਕਲੀਅਰ ਰਿਐਕਟਰ ਉੱਥੇ ਵੇਚਣ ਦੇ ਚੱਕਰ 'ਚ। ਅੱਜ ਚਾਈਨਾ ਦੀਆਂ ਬੜੀਆਂ ਬੜੀਆਂ ਕੰਪਨੀਜ਼ 87 ਬਿਲੀਅਨ ਦਾ ਬਾਇਲੈਟਰਲ ਟ੍ਰੇਡ ਹੈ, $70 ਬਿਲੀਅਨ ਉਹ ਭੇਜਦੇ ਨੇ, ਤੇ 17 ਬਿਲੀਅਨ ਹੈਵੀਲੀ ਸਕਿਊਡ ਇਨ ਦਾ ਫੇਵਰ ਆਫ ਚਾਈਨਾ। ਅੱਜ ਚਾਈਨਾ ਦੇਖੋ, ਦੁਨੀਆ 'ਚ 7 ਬਿਲੀਅਨ ਪਾਪੂਲੇਸ਼ਨ ਹੈ, 700 ਕਰੋੜ ਨੇ ਲੋਕ ਦੁਨੀਆ 'ਚ, 700 ਕਰੋੜ 7 ਬਿਲੀਅਨ ਪਾਪੂਲੇਸ਼ਨ ਹੈ, 150 ਕਰੋੜ ਚਾਈਨਾ ਦਾ, 130 ਕਰੋੜ ਇੰਡੀਆ ਦਾ, ਇਹਨਾਂ ਦੋਨਾਂ ਦਾ ਤੁਸੀਂ ਇਕੱਠਾ ਕਰ ਲਓ ਤੇ ਤੁਸੀਂ ਲਾ ਲਓ ਕਿ 300 ਕਰੋੜ ਦੇ ਲਗਭਗ ਇਹ ਦੋ ਹੀ ਕੰਟਰੀਜ਼ ਹੋ ਜਾਂਦੀਆਂ ਨੇ। ਜਦ 700 ਕਰੋੜ ਦੇ ਵਿੱਚੋਂ 300 ਕਰੋੜ ਇਹਨਾਂ ਦੋ ਕੰਟਰੀਜ਼ ਦਾ, ਜਿੰਨੀਆਂ ਬੜੀਆਂ ਕੰਪਨੀਜ਼ ਆ ਚਾਈਨਾ ਦੀਆਂ, ਆਫਟਰ ਕੈਪਚਰਿੰਗ ਚਾਈਨਾ ਅਗਲੀ ਡੈਸਟੀਨੇਸ਼ਨ ਉਹਨਾਂ ਦੀ ਇੰਡੀਆ ਹੁੰਦੀ ਹੈ, ਠੀਕ ਹੈ। ਅਮੈਰੀਕਾ ਸਾਡੀ, ਅਸੀਂ ਕੈਨੇਡਾ ਨੇ ਆ ਪਕੜੀ ਨਾ ਹੋਵਾਏ, ਜਿਹੜੀ ਹੈ ਐਗਜੈਕਟਿਵ ਅਸੀਂ ਕੈਨੇਡਾ 'ਚ ਗ੍ਰਿਫਤਾਰ ਕੀਤੀ ਹੋਈ ਉਹਨਾਂ ਦੀ, ਜਿਹੜੀ CFO ਆ ਕੈਨੇਡਾ ਨੇ ਅਮਰੀਕਾ ਦੇ ਕਹਿਣ ਦੇ ਉੱਤੇ, ਠੀਕ ਹੈ। ਅਸਲ 'ਚ ਗੱਲ ਇਹ ਹੈ ਕਿ ਸਾਰੀ ਲੜਾਈ 5G ਨੈਟਵਰਕ ਦੀ ਹੈ, ਕਿ 5G ਦੇ ਉੱਤੇ ਹਵਾਏ ਨੂੰ ਨਹੀਂ ਅਸੀਂ ਆਉਣ ਦੇਣਾ, ਠੀਕ ਹੈ। ਅਮਰੀਕਾ ਨੇ ਆਉਣ ਨਹੀਂ ਦੇਣਾ, ਅਮਰੀਕਾ ਨੇ ਆਪਣੇ ਐਲਾਈਜ਼ ਨੂੰ ਵੀ ਕਹਿਣਾ, ਆਪਣੇ ਦੋਸਤ ਕੰਟਰੀਜ਼ ਨੂੰ ਵੀ ਕਹਿਣਾ, ਅਮਰੀਕਾ ਇੰਡੀਆ ਨੂੰ ਵੀ ਕਹਿ ਰਿਹਾ। ਬੜੀ ਇੰਟਰਸਟਿੰਗ ਡਾਇਨਾਮਿਕਸ ਇਹ ਹੈ ਕਿ ਇੰਡੀਆ ਨੇ ਕਹਿਤਾ ਨਹੀਂ ਨਹੀਂ ਤੁਸੀਂ ਆਓ ਇੱਥੇ ਟੈਸਟਿੰਗ ਕਰੋ, ਤੁਸੀਂ 5G ਨੈਟਵਰਕ ਜਾਂ ਹੋਰ ਤੁਸੀਂ ਹਵਾਏ ਵੀ ਆਏ, ਹੋਰ ਵੀ ਆਣ ਦਿਓ। ਸੋ ਇੰਡੀਆ ਨੇ ਤਾਂ ਖੁੱਲ੍ਹਾ ਰਸਤਾ ਛੱਡਿਆ ਹੋਇਆ ਚਾਈਨਾ ਵਾਸਤੇ। ਹੁਣੇ ਜਦੋਂ ਇੰਡੀਆ ਦੇ ਫੋਰਨ ਅਫੇਅਰਸ ਮਿਨਿਸਟਰ ਗਏ ਸੀਗੇ, ਹੁਣ ਇੰਡੀਆ ਤੇ ਇੰਡੀਅਨ ਪ੍ਰਾਈਮ ਮਿਨਿਸਟਰ ਔਰ ਚਾਈਨੀਜ਼ ਪ੍ਰੈਜ਼ੀਡੈਂਟ ਦੀ ਮੁਲਾਕਾਤ, ਜ਼ੀ ਔਰ ਮੋਦੀ ਦੀ ਮੁਲਾਕਾਤ ਤੋਂ ਪਹਿਲਾਂ ਯੈਂਗ ਔਰ ਜੈਸ਼ੰਕਰ ਨੇ ਮਿਲ ਕੇ ਜਿਹੜੀ ਗੱਲ ਕੀਤੀ ਹੈ, ਫੋਰਨ ਅਫੇਅਰ ਮਿਨਿਸਟਰ ਨੇ ਮੁਲਾਕਾਤ ਕੀਤੀ ਹੈ, ਉਹ ਸਾਰੀਆਂ ਗੱਲਾਂ ਇਹੀ ਹੋਈਆਂ। ਉਹਨਾਂ ਨੇ ਕਿਹਾ ਦੇਖੋ, ਪਾਕਿਸਤਾਨ ਨੇ ਸਾਨੂੰ ਕਿਹਾ ਹੈ ਕਿ ਅਸੀਂ UN ਦੇ ਵਿੱਚ ਇਹ ਲੈ ਕੇ ਤਾਂ ਜਾਣਾ ਪਏਗਾ, ਅਸੀਂ ਰੁਕ ਨਹੀਂ ਸਕਦੇ ਉੱਥੇ, ਅਸੀਂ UN ਦੇ ਵਿੱਚ ਲੈ ਕੇ ਜਾਵਾਂਗੇ। ਬਾਕੀ ਉਹਨਾਂ ਨੇ ਇੰਡੀਆ ਨੂੰ ਕਿਹਾ, ਤੁਹਾਨੂੰ ਵੀ ਪਤਾ ਹੈ ਕਿ ਉੱਥੇ ਹੋਣਾ ਤਾਂ ਕੁਛ ਨਹੀਂ ਹੈਗਾ, ਕਿਸੇ ਕੰਟਰੀ ਨੇ ਹੋਰ ਸਪੋਰਟ ਕਰਨੀ ਨਹੀਂ ਹੈ, ਸਾਨੂੰ ਇਹ ਕਰਨਾ ਪਏਗਾ, ਉਹ ਅਸੀਂ ਨਹੀਂ ਰੋਕ ਸਕਦੇ। ਇੰਡੀਆ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਚਾਈਨਾ ਨੇ ਮਨਾ ਕਰ ਦਿੱਤਾ, ਨੋ ਵੀ ਕੈਨੋਟ ਸਟੋਪ, ਸਾਨੂੰ ਯੂਨਾਈਟਿਡ ਨੇਸ਼ਨਸ ਕਸ਼ਮੀਰ ਦਾ ਮਸਲਾ ਲਿਆਉਣਾ ਪਏਗਾ। ਇਨਫੋਰਮਲ ਸੈਸ਼ਨ ਹੈ, ਇਟਸ ਅ ਕਲੋਜ ਡੋਰ, ਕੋਈ ਓਪਨ ਡੋਰ ਨਹੀਂ ਹੈ, ਅੰਦਰ ਕੀ ਗੱਲ ਹੋਈ, ਕਿਹੜੀ ਕਿਤੇ ਬਾਹਰ ਆ ਕੇ ਕਿਸੇ ਨੇ ਕੁਛ ਕਹਿਣਾ ਹੈ, ਕਲੋਜ ਡੋਰ ਇਨਫੋਰਮਲ ਸੈਸ਼ਨ ਹੈ, ਕੋਈ ਮਿਨਟਸ ਆਫ ਮੀਟਿੰਗ ਨਹੀਂ ਬਣਨੇ, ਕੁਛ ਨਹੀਂ ਹੋਣਾ। ਸੋ ਉੱਥੇ ਜਾ ਕੇ ਉਹਨਾਂ ਨੇ ਗੱਲ ਕਰ ਦਿੱਤੀ। ਬਾਕੀ ਚਾਈਨਾ ਨੇ ਕਹਿਤਾ ਕਿ ਜੀ ਤੁਸੀਂ ਸਾਨੂੰ ਕੁਛ ਰਿਆਇਤਾਂ ਦਿਓ, ਸਾਡੀਆਂ ਕੰਪਨੀਜ਼ ਹੋਵਾਏ ਔਰ ਸਾਰਾ 5G ਸਭ ਆਉਣਾ ਚਾਹੁੰਦੇ ਆ, ਤੁਸੀਂ ਸਾਨੂੰ ਰਿਆਇਤਾਂ ਦਿਓ, ਅਸੀਂ ਤਿਆਰ ਹੈ। ਸੋ ਉਹ ਟ੍ਰੇਡ ਡੀਲ ਦਿਨ ਦੁਨੀਆ ਭਰ ਦੀਆਂ ਇਹਨਾਂ ਦੀਆਂ ਤਿਆਰ ਨੇ ਕੰਪਨੀਜ਼ ਉੱਥੇ ਜਾਣ ਲਈ, ਠੀਕ ਹੈ, ਇਜ਼ਰਾਈਲ ਆਪਣੇ ਹਥਿਆਰ ਜਿਹੜੇ ਉਹ ਵੇਚਣ ਲਈ ਤਿਆਰ ਬੈਠਾ ਹੈ। ਸਾਊਦੀ ਅਰੇਬੀਆ ਦੀ ਸਟੇਟ ਓਨਡ ਸਰਕਾਰੀ ਕੰਪਨੀ ਅਰਾਮਕੋ ਨੇ $20 billion ਲਗਾਤਾ ਉੱਥੇ। UAE ਦੀ ਮੈਂ ਤੁਹਾਨੂੰ ਕਹਾਣੀ ਸਮਝਾ ਚੁੱਕਾ ਸਾਰੀ, ਬਹਿਰੀਨ, ਕਤਰ, ਯੂ ਨੇਮ ਅ ਕੰਟਰੀ ਟੂਡੇ। ਸੋ ਅੱਜ ਜੇ ਤੁਹਾਨੂੰ ਯਾਦ ਹੋਏ, ਤੁਸੀਂ ਸਾਊਥ ਏਸ਼ੀਅਨ ਪਲ ਸਾਡਾ ਪ੍ਰੋਗਰਾਮ ਸੁਣਦੇ ਹੋ, ਤੇ ਮੈਂ 15 ਸਾਲ ਤੋਂ ਇੱਕ ਵਰਡ ਯੂਜ਼ ਕਰ ਰਿਹਾ, ਫੋਰਨ ਪੋਲਿਸੀ ਦੇ ਵਿੱਚ ਇੱਕ ਵਰਡ ਹੈ ਇਹ। ਮੈਂ 15 ਸਾਲ ਤੋਂ ਡਿਫਰੈਂਟ ਰੇਡੀਓ ਫ੍ਰੀਕੁਐਂਸੀ ਤੇ ਸੀਗਾ, ਪਹਿਲਾਂ ਉੱਥੇ ਵੀ ਕਹਿੰਦਾ ਸੀਗਾ, ਮਿਡਵੀਕ ਅਖਬਾਰ ਦੇ ਵਿੱਚ ਵੀ ਮੈਂ ਫਰੰਟ ਪੇਜ ਤੇ, ਮੈਨੂੰ ਯਾਦ ਹੈ ਤਕਰੀਬਨ 13-14 ਸਾਲ ਪਹਿਲਾਂ ਮੈਂ ਇੱਕ ਆਰਟੀਕਲ ਲਿਖਿਆ ਸੀ, ਫੋਰਨ ਪੋਲਿਸੀ ਜੇ ਇੱਕ ਵਰਡ ਡਿਕਟੇਟ ਕਰਦਾ ਹੈ ਤਾਂ ਦੈਟ ਇਜ਼ ਟ੍ਰੇਡ। ਜੇ ਤੁਸੀਂ ਇਹ ਪੁੱਛਣਾ ਜੀ ਫੋਰਨ ਪੋਲਿਸੀ ਤੇ ਇੱਕ ਵਰਡ ਕਿਹੜਾ, ਦੈਟ ਇਜ਼ ਟ੍ਰੇਡ। ਇੱਥੋਂ ਗੱਲ ਯਾਦ ਆਈ, ਅੱਜ ਤਾਜ਼ਾ ਦੀ ਖਬਰ ਵੀ ਸੁਣਾ ਦਿੰਦਾ ਸਾਡੀ। ਮੈਨੂੰ ਇੱਕ ਟਾਈਮ ਇੱਥੋਂ ਇਹਨਾਂ ਨੇ ਇਨਵਾਈਟ ਕੀਤਾ ਸੀ ਮੰਕ ਡਿਬੇਟ ਦੇ ਵਿੱਚ, ਔਰ ਮੰਕ ਡਿਬੇਟ ਜਿਹੜੀ ਹੁਣ ਫੇਰ ਹੋਏਗੀ, ਔਰ ਉਹ ਫੋਰਨ ਪੋਲਿਸੀ ਤੇ ਡਿਬੇਟ ਕਰਨ ਕਰਵਾਉਣ ਜਾ ਰਹੇ ਨੇ। ਉਹਦੇ ਵਿੱਚ ਐਂਡਰੂ ਸ਼ੇਰ ਨੇ ਆਪਣੀ ਸਹਿਮਤੀ ਦੇ ਦਿੱਤੀ ਹੈ ਕਿ ਜਿਹੜੀ ਇਲੈਕਸ਼ਨ ਤੋਂ ਪਹਿਲਾਂ ਤੁਹਾਨੂੰ ਪਤਾ ਡਿਫਰੈਂਟ ਚੈਨਲਸ ਡਿਬੇਟ ਕਰਾਇਆ ਕਰਦੇ ਨੇ, ਸੋ ਐਂਡਰੂ ਸ਼ੇਰ ਹੋਣਾ ਨੇ ਆਪਣੀ ਸਹਿਮਤੀ ਦੇ ਦਿੱਤੀ ਹੈ ਕਿ ਉਹ ਜਿਹੜੀ ਮੰਕ ਵੱਲੋਂ ਡਿਬੇਟ ਆਰਗਨਾਈਜ਼ ਕੀਤੀ ਜਾਏਗੀ ਉਹਦੇ ਵਿੱਚ ਆਉਣਗੇ। ਜਿਹੜੀ ਗ੍ਰੀਨ ਪਾਰਟੀ ਲੀਡਰ ਐਲਿਜ਼ਾਬੈਥ ਮੇ, ਉਹਨਾਂ ਨੇ ਵੀ ਹਾਮੀ ਭਰ ਦਿੱਤੀ ਹੈ, ਉਹ ਹੁਣ ਇੰਤਜ਼ਾਰ ਕਰ ਰਹੇ ਨੇ NDP ਲੀਡਰ ਜਗਮੀਤ ਸਿੰਘ ਕਿ ਉਹ ਵੀ ਆ ਜਾਣ ਔਰ ਪ੍ਰਾਈਮ ਮਿਨਿਸਟਰ ਟਰੂਡੋ ਵੀ ਆ ਜਾਣ, ਤੇ ਫਿਰ ਉਹ ਇੱਕ ਡਿਬੇਟ ਰੱਖ ਰਹੇ ਨੇ ਫੋਰਨ ਪੋਲਿਸੀ ਦੇ ਉੱਤੇ ਕਿ ਫੋਰਨ ਪੋਲਿਸੀ ਕੀ ਹੋਏਗੀ। ਇਲੈਕਸ਼ਨ ਤੋਂ ਪਹਿਲਾਂ ਲੋਕਾਂ ਲਈ ਉਹ ਕਹਿੰਦੇ ਜੀ ਇਹ ਸਮਝਣਾ ਬੜਾ ਜ਼ਰੂਰੀ ਹੈ ਕਿ ਵਟ ਵਿਲ ਬੀ ਦ ਫੋਰਨ ਪੋਲਿਸੀ। ਹਾਂਜੀ, ਅਗਲੀ ਕਾਲ ਵੱਲ ਵੱਧਦੇ ਆ ਜੀ। ਹਾਂਜੀ, ਗੁਰਦੇਵ ਸਿੰਘ ਜੀ, ਤੁਸੀਂ ਆਉਂਦੇ ਰਹੋ। ਗੁਰਦੇਵ ਸਿੰਘ ਜੀ, ਗੋ ਅਹੈਡ। ਹੈਲੋ, ਹਾਂਜੀ ਗੁਰਦੇਵ ਸਿੰਘ ਜੀ, ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ। ਮੈਨੂੰ ਅਗਲੀ ਕਾਲ ਤੇ ਜਾਣਾ ਪਏਗਾ ਜੀ। ਜੁਝਾਰ ਸਿੰਘ ਜੀ, ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ।
ਇੰਡੀਆ ਕੋਈ ਮਾੜਾ ਕੰਟਰੀ ਨੀ ਹੈਗਾ। ਓਨਲੀ ਪ੍ਰੋਬਲਮ ਇਜ਼ ਇੰਡੀਆ ਇਜ਼ ਰਨ ਬਾਈ ਸੈਲਫਿਸ਼ ਐਂਡ ਗ੍ਰੀਡੀ ਪੋਲੀਟੀਸ਼ੀਅਨਸ। ਡਜ਼ਨਟ ਮੈਟਰ ਕਾਂਗਰਸ, ਭਾਜਪਾ, ਸਾਰੀਆਂ ਪਾਰਟੀਆਂ ਦੇ ਭਰੇ ਪਏ ਆ। ਜਿਹੜੀਆਂ ਦੁਕਾਨਾਂ ਆ ਉਹ ਕੱਲੀਆਂ ਜੰਮੂ ਕਸ਼ਮੀਰ